ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਦੇ ਨਾਲ ਰਸ ਦੇ ਨਾਲ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਸਤਿਗੁਰੂ ਜੀ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਆਓ ਬੜੇ ਪਿਆਰ ਨਾਲ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੋ ਇੱਕ ਵਾਰ ਫਿਰ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਭਾਈ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਬੜੇ ਪ੍ਰੇਮ ਨਾਲ ਸਰਵਣ ਕਰਾ ਰਹੇ ਸਨ ਪਾਣੀ ਪੱਖਾਂ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਮਹਾਰਾਜ ਜੀ ਦੇ ਸ਼ਬਦ ਕਈ ਵਾਰੀ ਸੁਣਦਿਆਂ ਮਨ ਵਿੱਚ ਪੈਦਾ ਹੁੰਦਾ ਫੁਰਨਾ ਵੀ ਮਹਾਰਾਜ ਨੇ ਬੜੀ ਨਿਮਰਤਾ ਰੱਖਣ ਦਾ ਉਪਦੇਸ਼ ਦਿੱਤਾ ਜੀ ਬਹੁਤ ਜ਼ਿਆਦਾ ਨਿਮਰਤਾ ਰੱਖਣ ਦਾ ਮਹਾਰਾਜ ਨੇ ਉਪਦੇਸ਼ ਦਿੱਤਾ ਜੀ ਪਾਣੀ ਪੱਖਾਂ ਪੀਸੋ ਸੰਤ ਅੱਗ ਹੈ ਰੱਬ ਦੇ ਪਿਆਰੇ ਸੰਤ ਉਹਨਾਂ ਦੇ ਅੱਗੇ ਮੈਂ ਜਾ ਕੇ ਕਿਸ ਤਰੀਕੇ ਨਾਲ ਸੇਵਾ ਕਰਾਂ ਸਾਨੂੰ ਉਪਦੇਸ਼ ਦੇ ਰਹੇ ਮਹਾਰਾਜ ਹੁਣ ਇਹਦਾ ਭਾਵ ਇਹ ਲੈ ਲਓ ਵੀ ਸੰਗਤ ਦੀ ਕਿਸ ਤਰੀਕੇ ਨਾਲ ਸੇਵਾ ਕਰਨੀ ਹੈ ਇਹਦਾ ਉਪਦੇਸ਼ ਦੇ ਰਹੇ ਸਾਨੂੰ ਜੀ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਤੋਂ 50-60 ਸਾਲ ਪਹਿਲਾਂ ਪਾਣੀ ਭਰਨ ਦੀ ਬੜੀ ਵੱਡੀ ਸੇਵਾ ਹੁੰਦੀ ਸੀਗੀ ਜੀ ਪਾਣੀ ਭਰਨ ਦੀ ਬੜੀ ਵੱਡੀ ਸੇਵਾ ਮੰਨੀ ਜਾਂਦੀ ਸੀ ਜੀ ਇੱਥੋਂ ਤੱਕ ਘਰਾਂ ਦੇ ਵਿੱਚ ਖਾਨਦਾਨੀ ਘਰਾਂ ਦੇ ਵਿੱਚ ਇਸ ਕੰਮ ਵਾਸਤੇ ਪੈਸੇ ਤੇ ਨੌਕਰ ਰੱਖੇ ਜਾਂਦੇ ਹੁੰਦੇ ਸੀਗੇ ਜਿਨ੍ਹਾਂ ਨੇ ਖੂਹ ਤੋਂ ਪਾਣੀ ਭਰ ਕੇ ਘਰ ਵਿੱਚ ਲਿਆ ਕੇ ਰੱਖਣਾ ਹੁੰਦਾ ਸੀਗਾ ਜੀ ਪਾਣੀ ਦੀ ਬੜੀ ਲੋੜ ਹੈ ਨਾ ਜੀ ਕੱਪੜੇ ਧੋਣੇ ਹੋਣ ਜਲ ਪਾਣੀ ਛਕਣਾ ਹੱਥ ਧੋਣੇ ਨਹਾਉਣਾ ਧੋਣਾ ਕਈ ਕੁਝ ਪਾਣੀ ਕਰਕੇ ਸਾਨੂੰ ਕਰਨਾ ਪੈਂਦਾ ਜੀ ਤੇ ਜੇ ਪਾਣੀ ਨਾ ਹੋਵੇ ਜੀ ਤੇ ਨਾ ਹੀ ਘਰ ਦੀ ਸਫਾਈ ਪੂਰੀ ਤੌਰ ਤੇ ਸਹੀ ਹੈ ਤੇ ਨਾ ਬੰਦੇ ਦੇ ਸਰੀਰ ਦੀ ਸਫਾਈ ਪੂਰੀ ਤੌਰ ਤੇ ਸਹੀ ਹੈ ਜੀ ਪਾਣੀ ਦੀ ਬੜੀ ਲੋੜ ਹੁੰਦੀ ਸੀ ਜੀ ਕੁਝ ਬੰਦਿਆਂ ਦੀ ਡਿਊਟੀ ਹੁੰਦੀ ਸੀਗੀ ਉਹ ਪਾਣੀ ਭਰ ਭਰ ਕੇ ਲਿਆ ਕੇ ਅਮੀਰ ਘਰਾਂ ਵਿੱਚ ਉਹਨਾਂ ਨੂੰ ਦਿੰਦੇ ਹੁੰਦੇ ਸੀ ਤੇ ਇਸ ਬਦਲੇ ਉਹਨਾਂ ਨੂੰ ਪੈਸੇ ਮਿਲਦੇ ਹੁੰਦੇ ਸੀਗੇ ਜੀ ਤੇ ਉਹਨਾਂ ਨੂੰ ਪਾਣੀ ਹਾਰੇ ਕਹਿੰਦੇ ਹੁੰਦੇ ਸੀਗੇ ਪਾਣੀ ਭਰਨ ਵਾਲੇ ਜੀ ਸਿਰ ਤੇ ਜ਼ਖਮ ਹੋ ਜਾਂਦੇ ਹੁੰਦੇ ਸੀ ਉਹਨਾਂ ਦੇ ਜੀ ਸਿਰ ਤੇ ਜ਼ਖਮ ਹੋ ਜਾਣੇ ਬਿੰਨੂ ਭਾਵੇਂ ਰੱਖਿਆ ਹੋਣਾ ਜੀ ਸਿਰ ਤੇ ਜ਼ਖਮ ਹੋ ਜਾਣੇ ਪਰ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੀ ਆਪਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਪੈਸੇ ਲੈ ਕੇ ਕੰਮ ਕਰਨ ਦੀ ਗੱਲ ਨਹੀਂ ਕਰਨ ਦੇ ਜੀ ਇੱਥੇ ਜੀ ਮਹਾਰਾਜ ਦੀ ਵੇਖੋ ਨਿਮਰਤਾ ਗੱਜ ਕੇ ਆਖੋ
ਵਾਹਿਗੁਰੂ।
ਫਿਰ ਆਖੋ ਜੀ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਮਰਤਾ ਵੇਖੋ। ਮਹਾਰਾਜ ਕਹਿੰਦੇ ਮਹਾਰਾਜ ਕਿਰਪਾ ਕਰੋ, ਮੈਨੂੰ ਪਾਣੀ ਢੋਣ ਵਾਲਾ ਬਣਾ ਲਓ। ਕਹਿਣ ਲੱਗੇ ਇਹ ਸੇਵਾ ਵਾਲਾ ਮੈਨੂੰ ਬਣਾ ਲਓ। ਤੇ ਸਾਡੇ ਸਾਹਮਣੇ ਇੱਕ ਉਦਾਹਰਣ ਹੈ, ਜਦੋਂ ਮੈਂ ਉਸ ਗੁਰਸਿੱਖ ਦਾ ਨਾਮ ਲਵਾਂ, ਮਨ ਇੱਕ ਵਾਰੀ ਠੰਡਾ ਹੋ ਜਾਂਦਾ। ਸੰਗਤ ਜੀ, ਮਨ ਠੰਡਾ ਹੋ ਜਾਂਦਾ। ਬਾਬਾ ਜੀ ਭਾਈ ਮੀਹਾਂ ਜੀ, ਬੜਾ ਪਾਣੀ ਉਹਨਾਂ ਨੇ ਢੋਇਆ ਜੀ। ਤੁਸੀਂ ਕਥਾ ਸੁਣੀ ਸੀ, ਉਹਨਾਂ ਦੀ ਕਥਾ ਆਈ ਸੀਗੀ ਜੀ। ਜਿੱਧਰ ਜਾਂਦੇ ਹੁੰਦੇ ਸੀਗੇ, ਮਰ ਹਰਿਆਣੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ, ਪਾਣੀ ਦੀ ਕਮੀ ਸੀਗੀ ਜੀ। ਭਾਈ ਮੀਹਾਂ ਜੀ ਪਾਣੀ ਲੰਗਰ ਬਣਾਉਣ ਵਾਸਤੇ ਜਿਹੜੀ ਲੋੜ ਹੁੰਦੀ ਸੀ ਨਾ, ਪਾਣੀ ਲੈ ਕੇ ਆਉਂਦੇ, ਪੀਣ ਵਾਸਤੇ ਪਾਣੀ ਲੈ ਕੇ ਆਉਂਦੇ। ਤੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਜੀ, ਉਹਨਾਂ ਵਾਸਤੇ ਤਾਂ ਸੇਵਾ ਮੁੱਕਦੀ ਨਹੀਂ ਜੀ। ਬਾਹਰ ਨਾ ਹਜ਼ੂਰ ਸਾਹਿਬ ਦਾ ਇੱਕ ਇਸ਼ਤਿਹਾਰ ਲੱਗਾ ਜੀ, ਪਰਸੋਂ ਰਾਤ ਮੈਂ ਉਹ ਇਸ਼ਤਿਹਾਰ ਪੜ੍ਹ ਰਿਹਾ ਜੀ, ਮੂਲ ਮੰਤਰ ਦੇ ਅਭਿਆਸ ਵਾਲਾ ਲੱਗਾ ਜੀ, ਤੁਸੀਂ ਪੜ੍ਹ ਸਕਦੇ ਹੋ ਜਾ ਕੇ। ਮੈਂ ਉਹ ਇਸ਼ਤਿਹਾਰ ਪੜ੍ਹਿਆ ਤੇ ਬੜੀ ਵਧੀਆ ਗੱਲ ਲੱਭੀ ਵੀ ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਵਾਸਤੇ ਸੇਵਾ ਕਦੀ ਨਹੀਂ ਮੁੱਕਦੀ। ਕਹਿਣ ਲੱਗੇ ਮੈਂ ਬੜਾ ਪੜ੍ਹ ਕੇ ਖੁਸ਼ ਹੋਇਆ। ਮੈਂ ਕਿਹਾ ਵੀ ਵਿਸ਼ਾਲ ਸਿਆਂ, ਆਪਾਂ ਤੇ ਕਰਕੇ ਰਾਜੀ ਨਹੀਂ ਹੈਗੇ। ਕਹਿ ਦਿੰਦੇ ਜੀ ਸਾਡੇ ਵਾਸਤੇ ਸੇਵਾ ਕੋਈ ਨਹੀਂ ਹੈਗੀ। ਸੇਵਾ ਕਰਨ ਵਾਲਾ ਬੰਦਾ ਹੋਣਾ ਚਾਹੀਦਾ, ਸੇਵਾ ਸੇਵਾ ਨਹੀਂ ਮੁੱਕਦੀ ਜੀ। ਉਹਦੇ ਤੇ ਲਿਖੀ ਗੱਲ ਤੁਸੀਂ ਪੜ੍ਹ ਸਕਦੇ ਹੋ ਜਾ ਕੇ। ਹੋ ਸਕਦਾ ਮੈਂ ਹੂ ਬਹੂ ਉਹ ਲਾਈਨ ਨਾ ਬੋਲੀ ਹੋਵੇ, ਤੱਤ ਭਾਵੇ ਹੋਈ ਹੈ ਜੀ ਉਹਦਾ ਜੀ। ਭਾਈ ਮੀਹਾਂ ਜੀ ਨੇ ਹੋਰ ਕੰਮ ਕੀ ਕਰਨਾ ਜੀ, ਜਿੱਥੇ ਸੰਗਤ ਆਉਂਦੀ ਹੁੰਦੀ ਸੀ ਨਾ ਜੀ, ਰਸਤੇ ਤੇ ਘੱਟਾ ਮਿੱਟੀ ਬੜਾ ਹੁੰਦਾ ਸੀਗਾ। ਭਾਈ ਮੀਹਾਂ ਜੀ ਨੇ ਸਾਧ ਸੰਗਤ ਜੀ ਉਹ ਘੱਟਾ ਮਿੱਟੀ ਬਿਠਾ ਦੇਣਾ ਜੀ ਪਾਣੀ ਦੇ ਨਾਲ ਜੀ, ਤੇ ਉਹ ਸੜਕ ਇਸ ਤਰ੍ਹਾਂ ਪਾਣੀ ਨਾਲ ਕਰ ਦੇਣੀ ਜਿਵੇਂ ਮੀਂਹ ਪਿਆ ਹੋਵੇ ਜੀ, ਚਿੱਕੜ ਵੀ ਨਹੀਂ ਕਰਨਾ ਤੇ ਮਿੱਠਾ ਮਿੱਠਾ ਮੀਂਹ ਪੈਂਦਾ ਨਾ ਥੋੜਾ ਥੋੜਾ, ਤੋ ਬੜੀ ਸਫਾਈ ਜੀ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਮੀਂਹ ਪਿਆ ਹੋਇਆ। ਮਹਾਰਾਜ ਕਹਿੰਦੇ ਭਾਈ ਆ ਮੀਂਹ ਕਿੰਨੇ ਪਾਇਆ? ਸਿੱਖ ਕਹਿੰਦੇ ਜੀ ਮਹਾਰਾਜ ਆ ਸਿੱਖ ਬੜਾ ਪਾਣੀ ਭਰ ਭਰ ਲਿਆਉਂਦਾ ਗਾਗਰਾਂ ਚ। ਮਹਾਰਾਜ ਕਹਿੰਦੇ ਫਿਰ ਮੀਂਹਾਂ ਹੀ ਹੋਇਆ। ਕਹਿਣ ਲੱਗੇ ਅੱਜ ਕੇ ਆਖੋ ਉਹਦਾ ਨਾਮ ਮੀਂਹਾਂ ਹੀ ਪਾਤਾ ਮਹਾਰਾਜ ਨੇ ਜੀ। ਭਾਈ ਮੀਹਾਂ ਜੀ ਨੇ ਪਾਣੀ ਢੋਣ ਦੀ ਬੜੀ ਸੇਵਾ ਕੀਤੀ ਜੀ, ਬੜੀ ਸੇਵਾ ਕੀਤੀ ਜੀ, ਕਮਾਲ ਕਰ ਦਿੱਤੀ ਜੀ। ਸਾਰੀ ਦਿਹਾੜੀ ਸੇਵਾ ਕਰਨੀ ਤੇ ਕਿਸੇ ਨਾਲ ਗੱਲ ਨਹੀਂ ਕਰਨੀ ਜੀ ਉਹਨਾਂ ਨੇ ਜੀ, ਨਾਲ ਸੇਵਾ ਕਰਨੀ ਤੇ ਨਾਲ ਵਾਹਿਗੁਰੂ 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 ਜਦੋਂ ਮੌਕਾ ਲੱਗਣਾ ਉਦੋਂ ਜਪਣਾ ਜੀ ਉਹਨਾਂ। ਮੈਂ ਦਾਸ ਭਾਈ ਵੀਰ ਸਿੰਘ ਜੀ ਨੂੰ ਪੜ੍ਹ ਰਿਹਾ ਸਾਂ। ਭਾਈ ਵੀਰ ਸਿੰਘ ਜੀ ਨੂੰ ਇੱਕ ਡਾਕਟਰ ਪੁੱਛਦਾ, ਕਹਿੰਦਾ ਭਾਈ ਸਾਹਿਬ ਨਾਮ ਕਿਵੇਂ ਜਪਾਂ? ਕਹਿਣ ਲੱਗਾ ਮੈਂ ਡਾਕਟਰ ਹਾਂ, ਮਰੀਜ਼ਾਂ ਨੂੰ ਵੇਖਣ ਜਾਣਾ ਪੈਂਦਾ, ਕਈ ਵਾਰੀ ਮਰੀਜ਼ ਮੇਰੇ ਕੋਲ ਵੀ ਆਉਂਦੇ ਤੇ ਮੈਂ ਨਾਮ ਕਿਹੜੇ ਵੇਲੇ ਜਪਿਆ ਕਰਾਂ? ਭਾਈ ਸਾਹਿਬ ਕੁਝ ਸਮਾਂ ਚੁੱਪ ਰਹਿ ਕੇ ਉਹਨੂੰ ਕਹਿਣ ਲੱਗੇ ਫਿਰ ਇੱਕ ਤਰੀਕੇ ਨਾਲ ਤੂੰ ਨਾਮ ਜਪ ਸਕਦਾ। ਕਹਿੰਦੇ ਦੱਸੋ। ਕਹਿਣ ਲੱਗੇ ਉਹ ਤਰੀਕਾ ਇਹ ਹੈ ਕਿ ਜਦੋਂ ਤੂੰ ਮਰੀਜ਼ ਵੇਖਣ ਜਾਂਦਾ ਨਾ ਤੇ ਰਸਤੇ 'ਚ ਵਾਹਿਗੁਰੂ ਵਾਹਿਗੁਰੂ ਬੋਲਦੇ ਜਾਇਆ ਕਰ। ਕਹਿਣ ਲੱਗੇ ਜਦੋਂ ਤੂੰ ਮਰੀਜ਼ ਵੇਖ ਕੇ ਵਾਪਸ ਆਉਂਦਾ ਉਦੋਂ ਵੀ ਰਸਤੇ 'ਚ ਵਾਹਿਗੁਰੂ ਵਾਹਿਗੁਰੂ ਬੋਲ ਕੇ ਵਾਪਸ ਆ ਜਾਇਆ ਕਰ, ਕਰਦਿਆਂ ਕਰਦਿਆਂ ਤੇਰਾ ਕਿੰਨਾ ਹੀ ਖਜ਼ਾਨਾ ਇਕੱਠਾ ਹੋ ਜਾਏਗਾ। ਕਹਿਣ ਲੱਗੇ ਹੋ ਜਾਂਦਾ ਜੀ। ਅੱਗੇ ਵੀ ਬੇਨਤੀ ਕੀਤੀ ਸੀ, ਜਦੋਂ ਸੇਵਾ ਕਰਨੀ ਹੈ ਨਾ ਜੀ ਸੇਵਾ, ਤੇ ਸੇਵਾ ਕਰਦਿਆਂ ਜੇ ਕਿਤੇ ਨਾਲ ਗੁਰਬਾਣੀ ਦਾ ਜਾਪ ਹੋਵੇ ਜਾਂ ਵਾਹਿਗੁਰੂ ਵਾਹਿਗੁਰੂ ਬੰਦਾ ਮੁੱਖ 'ਚ ਜਪੀ ਜਾਵੇ ਤੇ 10 ਗੁਣਾ ਫਲ ਵੱਧ ਜਾਂਦਾ ਜੀ ਉਹਦਾ ਜੀ। ਭਾਈ ਮੀਹਾਂ ਜੀ ਦੇ ਪ੍ਰਸੰਗ ਦੀ ਜਿਹੜੀ ਕਥਾ ਸੀ ਉਹ ਬੜੀ ਡਿਟੇਲ ਵਾਲੀ ਸੀਗੀ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਸਿੱਖ ਭਾਈ ਮੀਆਂ ਜੀ ਪਾਣੀ ਢੋਣ ਵਾਲੇ ਤੇ ਕਿਸੇ ਨਾਲ ਗੱਲ ਨਹੀਂ ਕਰਦੇ ਹੁੰਦੇ ਜੀ। ਕੁਝ ਸਾਲ ਸੇਵਾ ਕੀਤੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬ੍ਰਹਮ ਗਿਆਨ ਭਾਈ ਮੀਹਾਂ ਜੀ ਦੇ ਅੰਦਰ ਟਿਕ ਗਿਆ ਜੀ। ਹੋਇਆ ਕੀ ਜੀ, ਬਿੰਨੂ ਰੱਖਿਆ ਸੀਗਾ, ਇੱਕ ਤੇ ਸਿਰ ਵਿੱਚ ਪੈਣ ਵਾਲੇ ਵੱਖਰੇ ਕਿਸਮ ਦੇ ਨਿੱਕੇ ਨਿੱਕੇ ਜੇ ਕਾਲੇ ਜੇ ਰੰਗ ਦੇ ਕੀੜੇ ਹੁੰਦੇ ਨਾ ਜੀ, ਉਹ ਨਹੀਂ ਜੀ, ਇੱਕ ਸਿਰ ਦੇ ਇੱਕ ਜ਼ਖਮ ਹੋਣਾ ਤੇ ਜ਼ਖਮ ਉੱਤੇ ਵੀ ਕੀੜੇ ਪੈ ਜਾਂਦੇ ਜੀ। ਭਾਈ ਮੀਹਾਂ ਜੀ ਦੇ ਸੀਸ 'ਚ ਜ਼ਖਮ ਹੋ ਗਿਆ ਤੇ ਜ਼ਖਮ ਦੇ ਉੱਤੇ ਕੀੜੇ ਚੱਲਣ ਲੱਗ ਪਏ ਜੀ, ਦੱਸਿਆ ਨਹੀਂ ਕਿਸੇ ਨੂੰ ਜੀ, ਬਸ ਪਾਣੀ ਭਰਨ ਤੇ ਲੱਗੇ ਰਹੇ ਜੀ। ਇਹ ਮੈਂ ਦਾਸ ਤਾਂ ਬੇਨਤੀ ਕਰਨ ਦਿਆਂ, ਤੁਸੀਂ ਬਹੁਤ ਵਾਰ ਗੁਰਬਾਣੀ 'ਚ ਪੰਗਤੀ ਸੁਣੀ ਹੋਏਗੀ ਪਾਣੀ ਢੋਣ ਬਾਰੇ ਜੀ। ਇੱਕ ਥਾਂ 'ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਹੜੇ ਤੁਹਾਡੇ ਦਾਸ ਨੇ ਨਾ ਪਰਮੇਸ਼ਰ ਜੀ, ਜਿਹੜੇ ਤੁਹਾਡੇ ਦਾਸ ਨੇ ਗਾਂ, ਉਹਨਾਂ ਦੇ ਜਿਹੜੇ ਦਾਸ ਨੇ ਕਿਰਪਾ ਕਰਕੇ ਮੈਨੂੰ ਉਹਨਾਂ ਦੇ ਘਰ ਦਾ ਪਾਣੀ ਢੋਣ ਵਾਲਾ ਬਣਾ ਦਿਓ। ਕਹਿਣ ਲੱਗੇ, ਇੱਥੋਂ ਹੀ ਭਾਵ ਸਮਝ ਦਿਓ ਜੀ। ਭਾਈ ਮੀਹਾਂ ਜੀ ਦੇ ਸੀਸ 'ਚ ਕਿਰਮ ਚੱਲਣ ਲੱਗ ਪਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਮਾਂ ਨਾਨਕੀ ਜੀ ਨੇ ਵੇਖ ਲਿਆ ਜੀ। ਜਦੋਂ ਮਾਤਾ ਨਾਨਕੀ ਜੀ ਨੇ ਵੇਖਿਆ, ਪਤਾ ਕਿਵੇਂ? ਭਾਈ ਮੀਹਾਂ ਜੀ ਨੇ ਦਸਤਾਰਾ ਉਤਾਰਿਆ, ਬਿੰਨੂ ਉਤਾਰਿਆ ਅਤੇ ਥੱਲੇ ਧਰਤੀ 'ਤੇ ਕੀੜੇ ਡਿੱਗ ਗਏ ਜੀ। ਇਹ ਸੱਚੀ ਗੱਲ ਹੈ, ਇਹ ਨਹੀਂ ਵੀ ਮੈਂ ਟਾਈਮ ਪਾਸ ਕਰਨ ਲਈ ਤੁਹਾਨੂੰ ਸੁਣਾਈ ਜਾ ਰਿਹਾ। ਇੰਨਾ ਉੱਚਾ ਜੀਵਨ ਬਣ ਗਿਆ ਸੀ, ਥੱਲੇ ਕੀੜੇ ਡਿੱਗੇ ਪਏ ਅਤੇ ਕਮਾਲ ਹੱਦ ਉਦੋਂ ਹੋ ਗਈ ਸਾਧ ਸੰਗਤ, ਜਦੋਂ ਭਾਈ ਮੀਹਾਂ ਜੀ ਨੇ ਉਹ ਕੀੜੇ ਚੁੱਕੇ ਅਤੇ ਫਿਰ ਸਿਰ 'ਚ ਪਾ ਲਏ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀ ਨੇ ਵੇਖ ਲਿਆ, ਮਾਤਾ ਜੀ ਅੰਦਰ ਗਏ ਜੀ। ਕਹਿੰਦੇ, ਮੀਹੇ ਇਹ ਕੀ ਕੀਤਾ, ਕੀੜੇ ਚੁੱਕ ਕੇ ਸਿਰ 'ਚ ਪਾ ਲਏ? ਅਵਸਥਾ ਬਣ ਜਾਂਦੀ ਸਮੇਂ ਨਾਲ ਜੀ, ਲੱਗਿਆਂ ਲੱਗਿਆਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਅਵਸਥਾ ਬਣ ਜਾਂਦੀ ਹੈ। ਤੁਸੀਂ ਖੁਦ ਵੇਖਿਓ, ਜਦੋਂ ਆਪਾਂ ਧਰਮ ਦੇ ਰਸਤੇ 'ਤੇ ਤੁਰੇ ਸਾਂ, ਸਾਡੇ ਵਿੱਚ 100 ਕੱਟੜਤਾਈਆਂ ਸਨ ਜੀ, 100 ਵਿਚਾਰਾਂ, 100 ਕੱਟੜਤਾਈਆਂ, ਅਤੇ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਨਾਮ ਅਭਿਆਸ ਕਰਦਿਆਂ ਕਰਦਿਆਂ, ਸੰਗਤ ਦਾ ਆਸ਼ੀਰਵਾਦ ਲੈਂਦਿਆਂ ਲੈਂਦਿਆਂ, ਸੇਵਾ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਉਹ ਦੂਰ ਹੋ ਜਾਂਦੀਆਂ ਜੀ, ਸਹਿਜੇ ਸਹਿਜੇ ਜੀ। ਇਹ ਅੰਦਰ ਦੀ ਪੜ੍ਹਾਈ ਹੈ ਸੰਗਤ ਜੀ। ਭਾਈ ਮੀਹਾਂ ਜੀ ਮਾਂ ਨਾਨਕੀ ਨੂੰ ਕਹਿਣ ਲੱਗੇ, ਮਾਤਾ ਜੀ ਮੇਰੇ ਸਿਰ ਵਿੱਚ ਤਾਂ ਇਹਨਾਂ ਨੂੰ ਖੁਰਾਕ ਮਿਲ ਜਾਏਗੀ ਤਾਂ ਥੱਲੇ ਤਾਂ ਭੁੱਖੇ ਮਰਨਗੇ। ਕਹਿਣ ਲੱਗੇ, ਇਹ ਕੀੜੇ ਥੱਲੇ ਭੁੱਖੇ ਮਰ ਜਾਣੇ ਤਾਂ ਮੈਂ ਆਪਣੇ ਸਿਰ ਵਿੱਚ ਰੱਖ ਲਏ। ਮਾਂ ਜੀ ਬੈਰਾਗੀ ਹੋ ਗਏ, ਮੀਹੇ ਤੂੰ ਧੰਨ ਹੈ। ਕਹਿਣ ਲੱਗੇ, ਕਿਸੇ ਨੂੰ ਪਤਾ ਹੀ ਨਹੀਂ ਵੀ ਤੂੰ ਇੰਨੀ ਮਹਾਨ ਸੇਵਾ ਕਰ ਰਿਹਾ। ਅਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬੈਠੇ, ਸੰਗਤ ਬੈਠੀ, ਅਤੇ ਭਾਈ ਮੀਹਾਂ ਜੀ ਅੱਗੋਂ ਲੰਘਣ ਦੇ ਅਤੇ ਸਿਰ 'ਤੇ ਗਾਗਰ ਰੱਖੀ। ਮਾਤਾ ਜੀ ਕਹਿੰਦੇ, ਮਹਾਰਾਜ ਉਹ ਸਿੱਖ ਨੂੰ ਸੱਦੋ। ਸਿੱਖ ਆ ਗਿਆ। ਮਾਤਾ ਜੀ ਕਹਿੰਦੇ, ਮਹਾਰਾਜ ਕਿਰਪਾ ਕਰੋ ਅਤੇ ਇਸ ਸਿੱਖ 'ਤੇ ਕਿਰਪਾ ਦੀ ਦ੍ਰਿਸ਼ਟੀ ਪਾ ਦਿਓ। ਕਹਿਣ ਲੱਗੇ, ਅੱਛਾ ਇਹ ਗੱਲਾਂ ਬੜੇ ਧਿਆਨ ਨਾਲ ਸੁਣਨ ਵਾਲੀਆਂ 'ਚ, ਇਹਦਾ ਮਤਲਬ ਉਹ ਤਾਂ ਭਾਈ ਮੀਹਾਂ ਜੀ ਤੁਰੇ ਫਿਰਦੇ ਸੀ ਅਤੇ ਮਹਾਰਾਜ ਬੜੀ ਵਾਰੀ ਵੇਖਦੇ ਹੋਣਗੇ ਉਹਨਾਂ 'ਤੇ, ਬੜੀ ਵਾਰੀ ਵੇਖਿਆ ਹੋਏਗਾ ਜੀ ਮਹਾਰਾਜ ਨੇ ਭਾਈ ਮੀਹਾਂ ਜੀ ਨੂੰ। ਪਰ ਮਾਤਾ ਜੀ ਕਹਿ ਰਹੇ ਨੇ ਵੀ ਇਹਦੇ 'ਤੇ ਕਿਰਪਾ ਦੀ ਦ੍ਰਿਸ਼ਟੀ ਪਾ ਦਿਓ ਜੀ। ਉਹ ਤਾਂ ਵੇਖਣਾ ਹੋਰ ਗੱਲ 'ਚ ਅਤੇ ਕਿਰਪਾ ਦ੍ਰਿਸ਼ਟੀ ਵੇਖਣਾ ਹੋਰ ਗੱਲ ਹੈ। ਕਈ ਵਾਰੀ ਮਹਾਂਪੁਰਖ ਕਿਸੇ ਵੱਲ ਦ੍ਰਿਸ਼ਟੀ ਪਾ ਕੇ ਤੱਕ ਲੈਣ ਨਾ ਜੀ, ਕਿਸੇ ਵੱਲ ਦ੍ਰਿਸ਼ਟੀ ਪਾ ਕੇ ਤੱਕ ਲੈਣ ਅਤੇ ਉਹਦਾ ਜੀਵਨ ਬਦਲ ਜਾਂਦਾ ਜੀ। ਉਹ ਐਵੇਂ ਨਹੀਂ ਬਦਲਦਾ, ਉਹ ਜੀਵਨ ਤਾਂ ਬਦਲਦਾ ਜਦੋਂ ਇਰਾਦਾ ਬਣਾ ਕੇ ਵੇਖਿਆ ਜਾਵੇ ਜੀ। ਮਾਤਾ ਜੀ ਕਹਿਣ ਲੱਗੇ, ਮਹਾਰਾਜ ਮੀਹੇ ਹੱਲ ਧਿਆਨ ਨਾ ਵੇਖੋ, ਕਿਰਪਾ ਦ੍ਰਿਸ਼ਟੀ ਨਾ ਵੇਖੋ। ਕਹਿਣ ਲੱਗੇ, ਭਾਈ ਮੀਹਾਂ ਜੀ ਨੂੰ ਮਹਾਰਾਜ ਨੇ ਕੋਲ ਸੱਦਿਆ ਅਤੇ ਸੱਚੇ ਪਾਤਸ਼ਾਹ ਮਹਾਰਾਜ ਜਾਣਦੇ ਸੀਗੇ ਸਾਰੀ ਗੱਲ। ਜਦੋਂ ਬੰਦਾ ਸੇਵਾ ਸਿਮਰਨ 'ਤੇ ਲੱਗੇ, ਕਈ ਵਾਰੀ ਮਨ ਦੀਆਂ ਭਾਵਨਾਵਾਂ ਹੋਰ ਹੁੰਦੀਆਂ। ਭਾਈ ਮੀਹਾਂ ਜੀ ਪਹਿਲੇ ਸੇਵਾ ਜਦੋਂ ਕਰਨ ਲੱਗੇ ਨਾ, ਅਤੇ ਭਾਈ ਮੀਹਾਂ ਜੀ ਦੇ ਅੰਦਰ ਦਾ ਫੁਰਨਾ ਸੀ ਵੀ ਮੇਰਾ ਮਾਣ ਸਨਮਾਨ ਇੱਜ਼ਤ ਬਣੇ ਅਤੇ ਲੋਕ ਮੇਰਾ ਸਤਿਕਾਰ ਕਰਿਆ ਕਰਨ। ਹਾਂਜੀ, ਕਈਆਂ ਨੂੰ ਜਥੇਦਾਰ ਬਣਨ ਦਾ ਸ਼ੌਂਕ ਹੁੰਦਾ ਨਾ ਜੀ, ਉਹ ਸ਼ੌਂਕ ਸੀਗਾ ਜੀ। ਆਸੇ ਪਾਸੇ ਲੋਕ ਹੋਣ, ਤੁਰੇ ਫਿਰਨ ਸਾਰੇ, ਮੇਰੀ ਵੀ ਸੇਵਾ ਕਰਨ ਸਾਰੇ। ਮਹਾਰਾਜ ਜਾਣਦੇ ਸੀਗੇ ਜੀ, ਮਹਾਰਾਜ ਨੇ ਭਾਈ ਮੀਹਾਂ ਜੀ ਨੂੰ ਕੋਲ ਸੱਦ ਕੇ ਨਾ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਪਵਿੱਤਰ ਹੱਥ ਮਹਾਰਾਜ ਨੇ ਭਾਈ ਮੀਹਾਂ ਜੀ ਦੇ ਸਿਰ 'ਤੇ ਰੱਖਤਾ ਜੀ। ਅਤੇ ਸਿਰ 'ਤੇ ਰੱਖ ਕੇ ਸੱਚੇ ਪਾਤਸ਼ਾਹ ਨੇ ਪਤਾ ਕੀ ਕਿਰਪਾ ਕੀਤੀ ਜੀ, ਜਦੋਂ ਭਾਈ ਮੀਹਾਂ ਜੀ ਦੇ ਸਿਰ 'ਤੇ ਰੱਖਿਆ ਹੱਥ, ਤੇ ਭਾਈ ਮੀਹਾਂ ਜੀ ਨੂੰ ਗੁਰੂ ਸਾਹਿਬ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਜੀ। ਬ੍ਰਹਮ ਗਿਆਨੀ ਬਣਨਾ ਕਿਤੇ ਸੌਖਾ ਨਹੀਂ ਜੀ ਹੈਗਾ, ਹੈ ਕਿਤੇ ਆਮ ਨਾ ਸਮਝੋ ਵੀ ਮਹਾਰਾਜ ਨੇ ਆਮ ਜੀ ਗੱਲ ਵਰਤਾ ਤੀ ਤੇ ਬ੍ਰਹਮ ਗਿਆਨੀ ਬਣਾ ਤਾ। ਮਹਾਰਾਜ ਨੇ ਉਸੇ ਵੇਲੇ ਬ੍ਰਹਮ ਗਿਆਨੀ ਬਣਾ ਤਾ ਜੀ। ਤੇ ਜਦੋਂ ਬ੍ਰਹਮ ਗਿਆਨੀ ਬਣਾਇਆ ਤੇ ਨਾਲ ਬਚਨ ਕਿਹਾ, ਭਾਈ ਮੀਏ ਆ ਜਿੰਨੇ ਤੇਰੇ ਸਿਰ ਵਿੱਚ ਕੀੜੇ ਨੇ ਨਾ ਸਾਰੇ ਤੇਰੇ ਸਿੱਖ ਬਣਨਗੇ, ਕਹਿਣ ਲੱਗੇ ਤੇਰੇ ਸੇਵਾਦਾਰ ਬਣਨਗੇ। ਜਿਵੇਂ ਤੂੰ ਇਹਨਾਂ ਦਾ ਧਿਆਨ ਰੱਖਦਾ ਨਾ ਵੀ ਇਹਨਾਂ ਨੂੰ ਖੁਰਾਕ ਮੇਰੇ ਸਿਰ ਚੋਂ ਹੀ ਮਿਲਣੀ ਹੈ, ਇਹ ਸਾਰੇ ਤੇਰਾ ਧਿਆਨ ਰੱਖਿਆ ਕਰਨਗੇ। ਫਿਰ ਮਹਾਰਾਜ ਨੇ ਦੱਸਿਆ, ਸੰਗਤ ਜੀ ਕਈ ਸਾਲ ਬੰਦਾ ਤਪ ਕਰਦਾ ਰਹੇ। ਇਹ ਗੱਲ ਨਾ ਬੜੇ ਧਿਆਨ ਨਾਲ ਸੁਣਨੀ। ਜਦੋਂ ਭਾਈ ਮੀਆਂ ਜੀ ਦੀ ਇਹ ਕਥਾ ਆਈ ਤੇ ਮੈਂ 4-5 ਦਿਨ ਇੱਕੋ ਹੀ ਲਾਈਨ ਬੋਲਦਾ ਰਿਹਾ ਸਾਂ। ਉਹਦਾ ਕਾਰਨ ਸੀ ਵੀ ਇਹ ਗੱਲ ਸਾਡੇ ਹਿਰਦਿਆਂ ਚ ਵੱਸ ਜਾਵੇ ਜੀ। ਇੱਕ ਸਾਲ ਤੇ ਮਹਾਰਾਜ ਨੇ ਸਮਝਾਉਣ ਮੱਤ ਰੱਖਿਆ ਜੀ, ਉਹ ਤਾਂ ਕਈ ਸਾਲ ਬੰਦਾ ਜਪ ਤਪ ਕਰਦਾ ਰਹੇ, ਤਪੱਸਿਆ ਕਰਦਾ ਰਹੇ ਤੇ ਗੁਰੂ ਘਰ ਵਿੱਚ ਇੱਕ ਦਿਨ ਪਿਆਰ ਨਾਲ ਸੇਵਾ ਕਰ ਲਏ ਜੀ। ਗੁਰੂ ਘਰ ਦੀ ਵਡਿਆਈ ਹੈ, ਗੱਜ ਕੇ ਆਖੋ
ਵਾਹਿਗੁਰੂ।
ਕਈ ਸਾਲ ਜਪ ਤਪ ਸੇਵਾ ਸਿਮਰਨ ਕਰਦਾ ਰਹੇ, ਵਾਹਿਗੁਰੂ ਤਪੱਸਿਆ ਕਰਦਾ ਰਹੇ ਜੀ, ਤੇ ਗੁਰੂ ਘਰ ਵਿੱਚ ਆ ਕੇ ਪ੍ਰੇਮ ਨਾਲ ਨਿਮਰਤਾ ਦੇ ਨਾਲ ਇੱਕ ਦਿਨ ਸੇਵਾ ਕਰ ਲਏ, ਉਹ ਇੱਕ ਦਿਨ ਦੀ ਸੇਵਾ ਦਾ ਪ੍ਰਤਾਪ ਕਈ ਸਾਲਾਂ ਨਾਲੋਂ ਕਿਤੇ ਵੱਧ ਹੋਏਗਾ ਜੀ, ਕਿਤੇ ਵੱਧ ਹੋਏਗਾ। ਜਿਹੜਾ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਪਾਣੀ ਪੱਖਾਂ ਪੀਸੋ ਸੰਤ ਆਗੈ, ਮੈਂ ਪਾਣੀ ਢੋਣ ਵਾਲਾ ਬਣ ਜਾਵਾਂ ਸੰਤਾਂ ਦੇ। ਕਿਉਂ? ਰੱਬ ਦੇ ਪਿਆਰੇ ਸੰਤਾਂ ਦੇ, ਮਹਾਂਪੁਰਖਾਂ ਦੇ, ਗੁਰੂ ਸਾਹਿਬ ਦੇ ਘਰ ਦਾ ਪਾਣੀ ਢੋਣ ਵਾਲੇ ਨੂੰ ਵੀ ਮਹਾਰਾਜ ਬ੍ਰਹਮ ਗਿਆਨੀ ਬਣਾ ਦਿੰਦੇ ਨੇ ਜੀ। ਪਾਣੀ ਪੱਖਾਂ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਫਿਰ ਪੱਖਾ ਝੱਲਣ ਦੀ ਸੇਵਾ ਬੜੀ ਵੱਡੀ ਮੰਨੀ ਜਾਂਦੀ ਸੀ, ਹੁਣ ਇਹ ਸੇਵਾਵਾਂ ਛੁੱਟ ਗਈਆਂ। ਪਾਣੀ ਕੀ ਭਰਨਾ ਜੀ, ਉਹ ਟੂਟੀ ਖੋਲੋ ਤੇ ਪਾਣੀ ਆ ਜਾਂਦਾ ਜੀ, ਪਾਣੀ ਭਰਨ ਵਾਲਾ ਕੰਮ ਨਹੀਂ ਰਿਹਾ। ਪਰ ਪਹਿਲੇ ਸਮੇਂ ਜਿਹੜੇ ਕਰਦੇ ਰਹੇ ਉਹਨਾਂ ਨੂੰ ਬੜਾ ਵੱਡਾ ਲਾਭ ਮਿਲਦਾ ਰਿਹਾ। ਫਿਰ ਪੱਖਾ ਝੱਲਣਾ, ਹੁਣ ਪੱਖੇ ਹੀ ਲੱਗ ਗਏ ਜੀ ਉੱਤੇ, ਏਸੀ ਲੱਗ ਗਏ ਜੀ, ਇਹ ਵੀ ਸੇਵਾ ਮੁੱਕ ਗਈ ਹੈ, ਪਰ ਬੜੀ ਵੱਡੀ ਸੇਵਾ ਸੀ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਤੁਸੀਂ ਸੁਣ ਰਹੇ ਹੋ। ਮਹਾਰਾਜ ਪਾਉਂਟਾ ਸਾਹਿਬ ਸੱਜੇ ਨੇ, ਦੂਜੇ ਪਾਸੇ ਗੁਰੂ ਸਾਹਿਬ ਦੀਆਂ ਫੌਜਾਂ ਜਿਹੜੀਆਂ ਉਹ ਸ੍ਰੀਨਗਰ ਵਿੱਚ ਗਈਆਂ ਸਨ, 500 ਸਿੱਖ ਜੀ। ਉਹਨਾਂ ਵਿੱਚੋਂ ਮੁਖੀ ਸਿੱਖ ਭਾਈ ਆਨੰਦ ਚੰਦ ਜੀ ਤੇ ਭਾਈ ਦਇਆ ਰਾਮ ਜੀ ਜਦੋਂ ਫਤਿਹ ਸ਼ਾਹ ਨੂੰ ਤੰਬੋਲ ਦੇਣ ਗਏ ਨਾ ਜੀ, ਤੇ ਫਤਿਹ ਸ਼ਾਹ ਨੇ ਸਿੱਧੀ ਨਿਗਾਹ ਨਾਲ ਵੇਖਿਆ ਨਹੀਂ ਜੀ ਉਹਨਾਂ ਵੱਲ ਜੀ। ਫਤਿਹ ਸ਼ਾਹ ਵਿੱਚ ਇੰਨੀ ਤਾਕਤ ਨਹੀਂ ਸੀ ਰਹੀ, ਉਹ ਸਿੱਧੀ ਨਿਗਾਹ ਨਾਲ ਵੇਖੇ। ਕਿਉਂ? ਉਹ ਭੀਮ ਚੰਦ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਬੜਾ ਵੱਡਾ ਨੁਕਸਾਨ ਕਰਾ ਬੈਠਾ ਹੈ ਜੀ। ਵਾਹਿਗੁਰੂ ਮਿਹਰ ਕਰੇ ਸੰਗਤ ਜੀ, ਮਨਮੁੱਖਾਂ ਦੀਆਂ ਗੱਲਾਂ ਵਿੱਚ ਨਾ ਆਇਆ ਜੇ ਕਿਤੇ ਵੀ ਜੀ। ਬੰਦਾ ਅੱਖਾਂ ਸਿੱਧੀਆਂ ਕਰਨ ਜੋਗਾ ਨੀਚੇ ਰਹਿੰਦਾ। ਹਾਂਜੀ, ਸਿੱਧਾ ਵੇਖਣ ਜੋਗਾ ਨੀਚੇ ਬੰਦਾ ਰਹਿੰਦਾ ਜੀ। ਫਿਰ ਜੀ ਤਾਕਤ ਨਹੀਂ ਹੁੰਦੀ ਵੇਖਣ ਦੀ ਜੀ, ਸ਼ਰਮਿੰਦਗੀ ਇੰਨੀ ਹੁੰਦੀ ਹੈ। ਫਤਿਹ ਸ਼ਾਹ ਸਿੱਧਾ ਵੇਖਣ ਜੋਗਾ ਨਹੀਂ ਰਿਹਾ ਜੀ। ਫਤਿਹ ਸ਼ਾਹ ਦੀਆਂ ਅੱਖਾਂ ਬਦਲ ਗਈਆਂ, ਬੰਦੇ ਦੀਆਂ ਅੱਖਾਂ ਬਹੁਤ ਕੁਝ ਬੋਲਦੀਆਂ ਨੇ ਜੀ। ਗੱਜ ਕੇ ਆਖੋ
ਵਾਹਿਗੁਰੂ।
ਭਜਨ ਵਾਲੇ ਦੀਆਂ ਅੱਖਾਂ ਵੀ ਬਹੁਤ ਕੁਝ ਬੋਲਦੀਆਂ, ਮਨਮੁਖ ਦੀਆਂ ਵੀ ਬੋਲਦੀਆਂ, ਤੇ ਕਪਟੀ ਦੀਆਂ ਦੇ ਛੱਡ ਹੀ ਦਿਓ ਜੀ। ਉਹ ਤੇ ਭਾਵੇਂ ਅੱਖਾਂ ਬੰਦ ਵੀ ਕਰੇ, ਸਮਝੋ ਖਤਰਨਾਕ ਹੀ ਹੈ ਜੀ। ਬਗਲਾ ਅੱਖਾਂ ਬੰਦ ਕਰਕੇ ਬੈਠਾ ਹੁੰਦਾ ਜੀ, ਹਾਂਜੀ, ਪਰ ਜਦੋਂ ਵੇਂਦਾ ਵੀ ਮੱਛੀ ਆ ਗਈ ਹੈ ਤੇ ਉਸੇ ਵੇਲੇ ਅੱਖਾਂ ਖੋਲ ਕੇ ਤੇ ਖਾ ਲੈਂਦਾ ਜੀ ਫੜ ਕੇ ਉਹ। ਹਾਂਜੀ, ਬਗਲਾ ਵੀ ਅੱਖਾਂ ਹੀ ਬੰਦ ਕਰਕੇ ਬੈਠਾ ਹੁੰਦਾ ਜੀ, ਪਰ ਉਹਦੀਆਂ ਬੰਦ ਅੱਖਾਂ ਵੀ ਬੜੀਆਂ ਖਤਰਨਾਕ ਜੇ। ਉਹ ਤੇ ਖੁੱਲੀਆਂ ਅੱਖਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈਗਾ ਜੀ। ਮੱਛਲੀ ਵਿਚਾਰੀ ਭੁਲੇਖੇ ਵਿੱਚ ਫਸ ਜਾਂਦੀ ਹੈ ਜੀ। ਉਹ ਹੁਣ ਅੱਖਾਂ ਬੋਲਦੀਆਂ ਜੀ, ਭਾਈ ਆਨੰਦ ਚੰਦ ਜੀ ਅੱਖਾਂ ਤੋਂ ਪਛਾਣ ਗਏ ਵੀ ਫਤਿਹ ਸ਼ਾਹ ਬਦਲ ਗਿਆ ਜੀ। ਤੇ ਦਇਆ ਰਾਮ ਜੀ ਕਹਿੰਦੇ ਵੀ ਆਪਾਂ ਤੰਬੋਲ ਤੇ ਦੇ ਦਈਏ, ਤੇ ਅੱਗੋਂ ਆਨੰਦ ਚੰਦ ਜੀ ਕਹਿਣ ਲੱਗੇ, ਨਾ ਨਾ, ਗੁਰੂ ਘਰ ਦੀ ਮਾਇਆ ਇਸ ਮਨਮੁੱਖ ਨੂੰ ਕਿਉਂ ਦੇਣੀ। ਕਹਿਣ ਲੱਗੇ ਮਹਾਰਾਜ ਨੇ ਲੱਖਾਂ ਜਿਹੜੀਆਂ ਵਸਤੂਆਂ ਭੇਜੀਆਂ, ਕੀਮਤੀ ਬੜੀਆਂ, ਭਾਈ ਆਨੰਦ ਚੰਦ ਜੀ ਕਹਿੰਦੇ ਇਹਨਾਂ ਦੁਸ਼ਟਾਂ ਨੂੰ ਥੋੜ੍ਹੀ ਦੇਣੀਆਂ। ਕਹਿਣ ਲੱਗੇ ਇਹ ਨਹੀਂ ਹੁਣ ਇਹਨਾਂ ਨੂੰ ਦੇਣੀਆਂ, ਜੋ ਮਰਜ਼ੀ ਹੋ ਜੇ, ਪਹਿਲਾਂ ਦੇਣ ਤੇ ਉਹ ਲੈਣ ਨਾ। ਹੁਣ ਸਿੱਖਾਂ ਫੁਰਨਾ ਬਣਾ ਲਿਆ ਵੀ ਅਸੀਂ ਨਹੀਂ ਦੇਣੀਆਂ। ਹੱਲੇ ਨਾਲ ਘੋੜੇ ਤੇ ਕਾਠੀਆਂ ਪਵਾ ਕੇ ਘੋੜਿਆਂ ਤੇ ਤੁਰ ਪਈਆਂ ਫੌਜਾਂ ਜੀ। ਦੂਜੇ ਪਾਸੇ ਭੀਮ ਚੰਦ ਨੂੰ ਪਤਾ ਲੱਗ ਗਿਆ। ਭੀਮ ਚੰਦ ਕਹਿੰਦਾ ਰਸਤੇ 'ਚ ਜਿੱਥੇ ਤੰਗ ਥਾਂ ਹੈ ਨਾ, ਇੰਨਾ ਤੰਗ ਥਾਂ ਸੀਗਾ, ਇੱਕ ਬੰਨੇ ਉੱਚਾ ਪਹਾੜ, ਇੱਕ ਬੰਨੇ ਸਾਧ ਸੰਗਤ ਜੀ ਖਾਈ ਜੀ, ਇੱਕੋ ਘੋੜਾ ਹੀ ਇੱਕ ਟਾਈਮ ਤੋਂ ਲੰਘਦਾ ਸੀਗਾ ਜੀ, ਇੱਕੋ ਲੈਣ ਲੰਘਾ ਕੇ ਕਰਨਾ ਪੈਣਾ ਸੀ, ਅਤੇ 600 ਘੋੜਾ ਜੀ। ਤੁਸੀਂ ਖੁਦ ਹਿਸਾਬ ਲਾਓ, ਜਦੋਂ ਐਂ ਤੁਰੇ ਜਾਣਾ ਸੀ ਹੌਲੀ ਹੌਲੀ, ਤੰਗ ਥਾਂ 'ਤੇ ਭੱਜਿਆ ਵੀ ਨਹੀਂ ਜਾਣਾ ਜੀ। ਅਤੇ ਮਹਾਰਾਜ ਦੇ ਸਿੱਖਾਂ ਨੇ ਜਦੋਂ ਘੋੜਿਆਂ ਤੋਂ ਐਂ ਚੱਲ ਕੇ ਜਾਣਾ ਸੀਗਾ, ਕਿੰਨਾ ਸਮਾਂ ਲੱਗ ਜਾਣਾ ਸੀ, ਉਹਨਾਂ ਆਖਿਆ ਵੀ ਉੱਥੇ ਮਾਰਨਾ ਇਹਨਾਂ ਨੂੰ, ਸਿੱਖਾਂ ਨੂੰ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ ਸਾਰੇ ਪਿਆਰ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਸਹਾਇਤਾ ਕਰਦੇ ਜੀ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਹਾਂਜੀ, ਖੰਡਾ ਜਾਂ ਕਹਿ ਹੱਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰੱਛਿਆ ਕਰੇ ਗੁਰ ਕਲਗੀ ਧਰ ਜਗਦੀਸ। ਅੱਗੋਂ ਮਹਾਰਾਜ ਦੀ ਕਥਾ ਪ੍ਰੇਮ ਨਾਲ ਸਰਵਣ ਕਰੋ, ਅੱਜ ਪਤਾ ਲੱਗੂ ਸਾਡੇ ਸਤਿਗੁਰੂ ਕੀ ਨੇ ਸਾਧ ਸੰਗਤ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਬੜੇ ਪਿਆਰ ਨਾਲ ਕਥਾ ਸਰਵਣ ਕਰੋ ਸਾਰੀ ਸੰਗਤ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸ਼ੀਨ ਲੇਹੋ ਸਭ ਤਿੰਨ ਕੋ ਡੋਰਾ।
ਭੀਮ ਚੰਦ ਕਹਿੰਦਾ ਹੁਣ ਤੰਬੋਲ ਵੀ ਖੋਲੋ ਫੌਜਾਂ ਕੋਲੋਂ, ਤੰਬੋਲ ਵੀ ਖੋਲੋ, ਸੋਨੇ ਚਾਂਦੀ ਦੇ ਭਾਂਡੇ ਵੀ ਖੋਲੋ, ਤੇ ਫੌਜਾਂ ਨੂੰ ਜਿਉਂਦਿਆਂ ਵੀ ਨੀ ਛੱਡਣਾ ਕਹਿਣ ਲੱਗੇ।
ਜਿਨਹੋ ਨਹੀਂ ਡਰ ਮਾਨਿਓ ਮੇਰਾ,
ਸਾਡਾ ਡਰ ਹੀ ਨੀ ਮੰਨਿਆ ਇਹਨਾਂ, ਨਾ ਫਤਿਹ ਸ਼ਾਹ ਦਾ ਨਾ ਮੇਰਾ, ਆਏ ਨਾ ਕੁਝ ਦਿੱਤਾ, ਲਿਆਂਦੀਆਂ ਹੋਈਆਂ ਚੀਜ਼ਾਂ ਵਾਪਸ ਲੈ ਗਏ। ਇਹਨਾਂ ਸਿੱਖਾਂ ਨੂੰ ਹੁਣ ਉਵੇਂ ਨਹੀਂ ਜਾਣ ਦੇਣਾ, ਇਹਨਾਂ ਮੂਰਖਾਂ ਨੂੰ ਪਤਾ ਕੋਈ ਨਹੀਂ ਇਹਨਾਂ ਸਿੱਖਾਂ ਦੇ ਸਿਰ ਤੇ ਹੱਥ ਕਿਹਦਾ ਹੈਗਾ ਜੀ ਪਿੱਛੇ ਜੀ, ਇਹ ਨਹੀਂ ਪਤਾ ਜੀ। ਹਾਂਜੀ,
ਆਨਿਓ ਵੱਡ ਤੰਬੋਲ ਨਹਿ ਦੀਨ,
ਲਿਆਂਦਾ ਹੋਇਆ ਤੰਬੋਲ ਨੀ ਸਾਨੂੰ ਦਿੱਤਾ ਇਹਨਾਂ ਨੇ।
ਹਾਂਜੀ, ਕੋਪ ਜਨਾਵਤ ਚਲਬੋ ਕੀਨ,
ਬੜਾ ਗੁੱਸਾ ਆਇਆ ਜੀ ਉਹਨੂੰ, ਗੁੱਸੇ ਨਾਲ ਆਪਣੇ ਉੱਧਰ ਚਲੇ ਗਿਆ ਜੀ ਤੰਬੂ ਵਿੱਚ, ਫਤਿਹ ਸ਼ਾਹ ਆਪਣੇ ਤੰਬੂ ਵਿੱਚ, ਅਤੇ ਬੜੀਆਂ ਜ਼ਿਆਦਾ ਫੌਜਾਂ ਗੁਰੂ ਕੇ ਸਿੱਖਾਂ ਦੇ ਪਿੱਛੇ ਲਾ ਦਿੱਤੀਆਂ ਜੀ ਇਹਨਾਂ ਨੇ। ਹਾਂਜੀ,
ਸੁਨਤ ਗੁਰਿੰਦਰ ਹੁਕਮ ਕੋ ਸੁਭੱਟ ਪੰਚ ਸਹਿ ਜਾਏ,
500 ਸੂਰਮੇ ਤੇ ਉਸੇ ਵੇਲੇ ਤੁਰ ਪਏ ਜੀ, ਬਾਕੀ ਫੌਜਾਂ ਤੇ ਇੱਕ ਪਾਸੇ ਨਾ ਜੀ। ਹੁਣ 500 ਬੰਦਾ ਲੜਨ ਵਾਸਤੇ ਨੀ, ਮਾਰਨ ਵਾਸਤੇ ਆ ਰਿਹਾ ਹੋਵੇ, ਤੇ ਥੋੜੀ ਗਿਣਤੀ ਨੀ ਹੁੰਦੀ ਸਾਧ ਸੰਗਤ ਜੀ, 500 ਬੰਦੇ ਸਿੱਖਾਂ ਨੂੰ ਮਾਰਨ ਵਾਸਤੇ ਉਸੇ ਵੇਲੇ ਭੇਜ ਦਿੱਤੇ ਜੀ। ਹਾਂਜੀ,
ਘਾਟਾ ਰੋਕਿਓ ਅਗਰ ਤੇ ਮਹਾ ਬਿਖਮ ਜਿਸ ਥਾਂ,
ਉਹ ਜਿਹੜੀ ਤੰਗ ਥਾਂ ਸੀ ਨਾ ਜੀ, ਜਿੱਥੇ ਇੱਕ ਟਾਈਮ ਤੇ ਇੱਕ ਘੋੜਾ ਚੱਲ ਸਕਦਾ ਸੀ, ਉਹ ਵੀ ਭੱਜ ਕੇ ਨਹੀਂ ਜੀ, ਤੁਰ ਕੇ ਜੀ, ਤੇ ਉੱਥੋਂ 600 ਘੋੜੇ ਲੰਘਣੇ ਸੀਗੇ ਜੀ, ਕਿੰਨਾ ਸਮਾਂ ਲੰਘ ਜਾਣਾ ਸੀਗਾ ਜੀ। ਉਸ ਥਾਂ ਤੇ ਫੌਜਾਂ ਜਾਣ ਦੀ ਤਿਆਰੀ ਕਰਨ ਦਈਆਂ ਵੀ ਕਿਸੇ ਤਰੀਕੇ ਨਾਲ ਉਸ ਥਾਂ ਤੇ ਪਹੁੰਚ ਜਾਈਏ ਜੀ, ਉੱਥੇ ਰੋਕੀਏ ਗਾਂ, ਇੱਧਰੋਂ ਪਹਾੜੀ 'ਤੇ ਚੜ੍ਹ ਜਾਈਏ, ਜਦੋਂ ਥੱਲੋਂ ਲੰਘਣਗੇ ਗੋਲੀਆਂ ਮਾਰ ਕੇ ਮਾਰ ਦਿਆਂਗੇ ਸਾਰਿਆਂ ਨੂੰ ਜੀ, ਇਹ ਪਲੈਨਿੰਗ ਕੀਤੀ ਹੋਈ ਸੀ। ਹਾਂਜੀ,
ਪੁੰਨ ਸਭ ਦਲ ਮੈਂ ਬਜੇ ਨਗਾਰੇ,
ਆ ਜਾਓ ਭਾਈ ਨਗਾਰੇ ਵਾਲੇ, ਗੱਜ ਕੇ ਆਖੋ
ਵਾਹਿਗੁਰੂ।
ਇੱਧਰੋਂ ਗੁਰੂ ਕੇ ਸਿੱਖਾਂ ਨੇ ਮਹਾਰਾਜ ਦਾ ਨਾਮ ਲਿਆ ਜੀ। ਹਾਂਜੀ, ਆਨੰਦ ਚੰਦ ਜੀ ਨੇ ਮਹਾਰਾਜ ਸਾਹਿਬ ਅੱਗੇ ਕੀਤੀ ਅਰਦਾਸ ਵੀ ਮਹਾਰਾਜ ਅਸੀਂ ਤੁਰਨ ਲੱਗੇ ਤੇ ਸੱਚੇ ਪਾਤਸ਼ਾਹ। ਹਾਂਜੀ, ਦਇਆ ਰਾਮ ਪੁਰੋਹਿਤ ਨੇ ਅਰਦਾਸ ਕਰ ਲਈ ਜੀ, ਉਦੋਂ ਫੌਜਾਂ ਵੀ ਸਾਧ ਸੰਗਤ ਪੂਰੀਆਂ ਤਿਆਰ। ਹੁਣ ਸਿੱਖਾਂ ਕੋਲ ਤੇ ਸ਼ਾਰਟਕਟ ਰਸਤਾ ਨਹੀਂ ਸੀ ਹੈਗਾ ਜੀ, ਆ ਨਹੀਂ ਚਲਾਉਣਾ, ਕੱਜ ਕੇ ਆਖੋ
ਵਾਹਿਗੁਰੂ।
ਸਿੱਖਾਂ ਕੋਲੋਂ ਸ਼ਾਰਟਕਟ ਰਸਤਾ ਨਹੀਂ ਸੀ ਹੈਗਾ ਜੀ, ਤੇ ਫੌਜਾਂ ਕੋਲ ਸ਼ਾਰਟਕਟ ਰਸਤਾ ਹੈਗਾ ਸੀਗਾ ਜੀ। ਹਾਂਜੀ, ਤੇ ਟੁਕੜੀ ਕੋਲ ਨਾ ਜੀ ਨਗਾਰਾ ਹੁੰਦਾ ਹੀ ਹੈ ਜੀ, ਜਿਹੜੀ ਫੌਜ ਦੀ ਟੁਕੜੀ ਹੋਵੇ ਨਾ ਜੀ, ਉੱਥੇ ਨਗਾਰਾ ਰੱਖਣਾ ਪੈਂਦਾ ਜੀ। ਇੱਕ ਤੇ ਰਣਜੀਤ ਨਗਾਰਾ ਨਾ ਜੀ, ਇੱਕ ਇਹਨਾਂ ਦੇ ਨਾਲ ਹੋਰ ਛੋਟਾ ਜਿਹਾ ਨਗਾਰਾ ਸੀਗਾ ਜੀ। ਆਨੰਦ ਚੰਦ ਤੇ ਨੇ ਸਭ ਨੂੰ ਆਖਿਆ ਭਾਈ ਕਰੋ ਤਿਆਰੀ, ਇੱਥੋਂ ਛੇਤੀ ਚੱਲਣਾ ਜੀ, ਦਸਵੇਂ ਪਾਤਸ਼ਾਹ ਦਾ ਧਿਆਨ ਧਰਿਆ, ਤੇ ਗੁਰੂ ਕੇ ਸਿੱਖ ਨੇ ਨਗਾਰਾ ਵਜਾਇਆ ਜੀ। ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਉਸੇ ਵੇਲੇ ਸਾਧ ਸੰਗਤ ਦੀ ਫੌਜਾਂ ਚਾਲੇ ਪਾ ਦਿੱਤੇ।
ਯੋਧਾ ਸਨਦ ਵੱਧ ਤੇ ਭੈ ਸਾਰੇ,
ਸਾਰੇ ਯੋਧੇ ਹੀ ਛੇਤੀ ਛੇਤੀ ਸ਼ਸਤਰ ਸਜਾਏ ਜੀ, ਤੇ ਹੱਲੇ ਨਾਲ ਹੀ ਉਥੋਂ ਤੁਰ ਪਏ।
ਸ਼ਸਤਰ ਗਾਹੇ ਜੇ ਸਨਮੁਖ ਹੋਏ,
ਸਾਧ ਸੰਗਤ ਜੀ ਜੇ ਸਾਹਮਣੇ ਹੋ ਜਾਣ ਫੌਜਾਂ, ਸਿੱਖਾਂ ਨੂੰ ਵੀ ਪਤਾ ਲੱਗਣ ਲੱਗ ਪਿਆ ਵੀ ਉਧਰ ਵੀ ਤਿਆਰੀ ਹੋਣ ਲੱਗ ਪਈ ਸਾਡਾ ਪਿੱਛਾ ਕਰਨ ਦੀ, ਤੇ ਸਾਰਿਆਂ ਨੇ ਮਨ ਵਿੱਚ ਸੋਚ ਲਿਆ ਵੀ ਸ਼ਸਤਰਧਾਰੀ ਬਣ ਕੇ ਜੰਗ ਕਰਾਂਗੇ। ਹਾਂਜੀ,
ਤਾਉ ਹੱਥ ਦੇ ਦੋਸ਼ ਨਾ ਕੋਏ, ਜੇ ਹਥਿਆਰਨ ਮਹਿੰਡਾਰ,
ਉਧਰੋਂ ਉਹ ਕਹਿਣ ਭੀਮ ਚੰਦ ਫੌਜਾਂ ਨੂੰ ਤੋਰਨ ਦਿਆ ਆਪਣੀਆਂ ਨੂੰ, ਉਹ ਕਹਿੰਦਾ ਜੇ ਤੇ ਗੁਰੂ ਕੇ ਸਿੱਖ ਵੈਸੇ ਸਮਾਨ ਦੇ ਦੇਣ ਤੇ ਠੀਕ ਹੈ, ਜੇ ਸ਼ਸਤਰ ਫੜਨ ਤੇ ਫਿਰ ਮਾਰ ਦਿਓ, ਤੇ ਗੁਰੂ ਕੇ ਸਿੱਖਾਂ ਸਮਾਨ ਤੇ ਦੇਣਾ ਨਹੀਂ ਹੈਗਾ ਜੀ, ਸਿੱਖਾਂ ਪਹਿਲਾਂ ਹੀ ਫੁਰਨਾ ਬਣਾਇਆ ਵੀ ਸ਼ਸਤਰ ਫੜ ਕੇ ਮਾਰ ਦੇਣਾ ਇਹਨਾਂ ਨੂੰ। ਹਾਂਜੀ,
ਹਾਥਨ ਜੋਰੈ ਮਨ ਹਾਰ,
ਤੇ ਉਧਰੋਂ ਭੀਮ ਚੰਦ ਕਹਿੰਦਾ ਸਭ ਤੋਂ ਵੱਡੀ ਗੱਲ ਪ੍ਰਾਪਤੀ ਇਹ ਹੋਏਗੀ ਗੁਰੂ ਕੇ ਸਿੱਖ ਸਾਡੇ ਅੱਗੇ ਆ ਕੇ ਹੱਥ ਜੋੜ ਦੇਣ ਜੀ, ਤਿਉਹਾਰ ਮੰਨ ਲੈਣ। ਸਾਧ ਸੰਗਤ ਹੋ ਸਕਦਾ ਕਲਗੀ ਧਰ ਦਾ ਸਿਰ ਤੇ ਹੱਥ ਹੋਵੇ ਤੇ ਬੰਦਾ ਹਾਰ ਮੰਨ ਜਾਵੇ ਜੀ, ਹੋ ਸਕਦਾ ਜੀ ਐਸਾ? ਭੀਮ ਚੰਦ ਕਹਿੰਦਾ ਸਭ ਤੋਂ ਵੱਡੀ ਗੱਲ ਇਹ ਹੈ ਜੇ ਗੁਰੂ ਕੇ ਸਿੱਖ ਸਮਾਨ ਵੀ ਦੇ ਦੇਣ, ਹੱਥ ਵੀ ਜੋੜਨ ਤੇ ਹਾਰ ਵੀ ਮੰਨ ਲੈਣ ਜੀ। ਹਾਂਜੀ,
ਸ਼ੀਨ ਸ਼ੀਨ ਤਬ ਦੇਹੋ ਨਿਕਾਸੀ,
ਅੱਛਾ ਜਦੋਂ ਉਹ ਹਾਰ ਜਾਣਗੇ ਤੇ ਤੰਬੋਲ ਗਹਿਣੇ ਭਾਂਡੇ ਸਭ ਕੁਝ ਖੋ ਕੇ ਨਾ, ਤੇ ਸਿਰ ਦੀਆਂ ਪੱਗਾਂ ਲਾ ਕੇ ਉਹਨਾਂ ਨੂੰ ਵਾਪਸ ਪੌਂਟੇ ਭੇਜ ਦਿਓ, ਕਹਿਣ ਲੱਗਾ ਪੌਂਟਾ ਸਾਹਿਬ। ਹਾਂਜੀ,
ਸਭ ਸੁਪਟਨ ਮਹਿ ਏਵ ਪ੍ਰਕਾਸ਼ੀ,
ਸਭ ਫੌਜਾਂ ਵਿੱਚ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਦੀਆਂ ਫੌਜਾਂ ਵਿੱਚ ਪ੍ਰਸਿੱਧ ਹੋ ਗਿਆ ਵੀ ਸਿੱਖਾਂ ਦੀਆਂ ਪੱਗਾਂ ਲਾ ਲੈਣੀਆਂ, ਸਭ ਅਸਮਾਨ ਖੋ ਲੈਣਾ, ਜੇ ਉਤਾਂ ਰਹੇ ਤੇ ਠੀਕ ਹੈ ਜੇ ਅੜਨਗੇ ਤੇ ਮਾਰ ਦੇਣੇ ਨੇ। ਹਾਂਜੀ,
ਸਤਿਗੁਰ ਦਲ ਮਹਿ ਸੁਧ ਤਬ ਆਈ,
ਗੱਜ ਕੇ ਆਖੋ CID ਤੇ ਫਿਰ ਸਾਰਿਆਂ ਦੀ ਹੁੰਦੀ ਹੈ ਜੀ। ਹਾਂਜੀ, ਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਫੁਰਨਾ ਕੀ ਬਣਾਇਆ ਹੋਇਆ ਜੀ, ਇਹਨਾਂ ਸਾਨੂੰ ਇੱਥੇ ਕਿਤੇ ਨਹੀਂ ਰੋਕਣਾ, ਇਹਨਾਂ ਸਾਨੂੰ ਰੋਕਣਾ ਤੰਗ ਥਾਂ ਤੇ ਜਿੱਥੇ ਇੱਕ ਘੋੜਾ ਇੱਕ ਟਾਈਮ ਤੇ ਤੁਰ ਕੇ ਲੰਘ ਸਕਦਾ, ਦੂਜਾ ਨਹੀਂ ਲੰਘ ਸਕਦਾ ਜੀ, ਉੱਥੇ ਸਾਨੂੰ ਇਹਨਾਂ ਜਾਂ ਤੇ ਗੋਲੀਆਂ ਮਾਰ ਦੇਣੀਆਂ, ਜੇ ਅਸੀਂ ਹਾਰ ਵੀ ਮੰਨ ਗਏ ਇਹਨਾਂ ਸਿਰ ਦੇ ਸਿਰ ਦੀਆਂ ਪੱਗਾਂ ਲਾ ਲੈਣੀਆਂ ਜੀ। ਹਾਂਜੀ,
ਦੇਖੋ ਕਹਾਂ ਚਮੂ ਵੱਡ ਆਈ,
ਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ, ਉਹ ਕਹਿੰਦੇ ਵੇਖੋ ਹਾਂ ਕਿੰਨੀ ਕੁ ਫੌਜ ਆ ਰਹੀ ਹੈ ਪਿੱਛੇ। ਹਾਂਜੀ,
ਸੁਭੱਟ ਪੰਚ ਸਹਿ ਗਏ ਅਗਾਰੀ,
ਤੇ ਪਤਾ ਉਹਨਾਂ ਨੂੰ ਲੱਗ ਗਿਆ ਭਾਈ CID ਨੂੰ ਪਤਾ ਲੱਗ ਗਿਆ ਜਿਹੜੀ ਗੁਰੂ ਕੇ ਸਿੱਖਾਂ ਦੀ ਸੀ ਵੀ 500 ਸੂਰਮੇ ਤੇ ਉਸੇ ਵੇਲੇ ਤੌਰ ਪਏ, ਤੇ ਜਿਹੜਾ ਸ਼ਾਰਟਕੱਟ ਛੋਟਾ ਰਸਤਾ ਹੋਏਗਾ ਨਾ ਉਸ ਰਸਤੇ ਤੇ ਉਹਨਾਂ ਸੂਰਮਿਆਂ ਨੇ ਜਾਣਾ, ਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਅੱਗੇ ਜਾ ਕੇ ਉਹਨਾਂ ਰਸਤਾ ਬੰਦ ਕਰ ਦੇਣਾ ਜੀ, ਸਾਡੇ ਜਾਣ ਤੋਂ ਪਹਿਲਾਂ ਹੀ ਅੱਗੇ ਹੋ ਕੇ ਉਹਨਾਂ ਰਸਤਾ ਬੰਦ ਕਰ ਦੇਣਾ। ਹਾਂਜੀ,
ਕਾਟਾ ਰੋਕਿਓ ਦ੍ਰਿੜਤਾ ਧਾਰੀ,
ਪੂਰਾ ਪਤਾ ਲੱਗ ਗਿਆ, ਖਬਰ ਪੱਕੀ ਹੈ ਉਹ ਜਿਹੜੀ ਤੰਗ ਥਾਂ ਹੈ ਨਾ ਉਹ ਸਾਡੀ ਰੋਕ ਲਈ ਉਹਨਾਂ ਨੇ ਜੀ। ਹਾਂਜੀ,
ਘੇਰਾ ਭਰਿਓ ਤੁਮੈ ਚਹੁ ਫੇਰੇ,
ਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਪਿੱਛੇ ਬਹੁਤ ਵੱਡੀ ਫੌਜ ਆ ਰਹੀ ਹੈ, ਅੱਗੇ ਤੰਗ ਰਸਤਾ, ਜਿਹੜਾ ਤੰਗ ਰਸਤਾ ਉੱਥੇ ਵੀ 500 ਬੰਦੇ ਪਹਿਲਾਂ ਪਹੁੰਚ ਚੁੱਕੇ ਨੇ ਜੀ। ਅਸਲ ਵਿੱਚ ਉਹਨਾਂ ਨੂੰ ਅਜੇ ਸਮਾਂ ਤੇ ਲੱਗਣਾ ਸੀ, ਪਰ ਪਲੈਨਿੰਗ ਤੇ ਇਹੋ ਹੀ ਸੀਗੀ ਉਹਨਾਂ ਦੀ ਵੀ 500 ਬੰਦਾ ਪਹਿਲਾਂ ਪਹੁੰਚ ਜਾਣਾ ਤੇ ਉਹਨਾਂ ਰੋਕ ਲੈਣਾ ਮਹਾਰਾਜ ਦੇ ਸਿੱਖਾਂ ਨੂੰ। ਹਾਂਜੀ,
ਮੁਸ਼ਕਲ ਨਿਕਸੈ ਬਣੇ ਅਗੇਰੇ,
ਤੇ ਗੁਰੂ ਕੇ ਸਿੱਖ ਇਹ ਵਿਚਾਰ ਕਰ ਰਹੇ ਵੀ ਸਾਡਾ ਇੱਥੋਂ ਨਿਕਲਣਾ ਨਾ ਹੁਣ ਮੁਸ਼ਕਲ ਹੈਗਾ, ਮੁਸ਼ਕਲ ਜੀ, ਕਿਹੜੇ ਬੰਨੇ ਜਾਵਾਂਗੇ, ਪਿੱਛੇ ਬਹੁਤ ਜ਼ਿਆਦਾ ਫੌਜ ਆ ਜਾਣੀ ਹੈ, ਅੱਗੇ ਪਹਿਲਾਂ ਰਸਤੇ ਤੇ ਪਹੁੰਚ ਗਏ ਬੰਦੂਕਾਂ ਲੈ ਕੇ ਉਹ। ਹਾਂਜੀ,
ਜੇ ਉਪਾਏ ਤੁਮ ਤੇ ਬਨ ਆਵੈ, ਕਰ ਲੀਜੈ ਨਤ ਦਲ ਅਬ ਆਵੈ,
ਹੁਣ ਉਹ ਵਿਚਾਰ ਕਰਦੇ ਜੀ, ਵਿਚਾਰ ਕਰਦੇ ਵੀ ਕੀ ਵਿਚਾਰ ਕੀਤੀ ਜਾਵੇ ਵੀ ਸਾਡਾ ਜਿਹੜਾ ਦਲ ਹੈ ਜਿਹੜੀ ਫੌਜ ਹੈ ਉਹ ਵਾਪਸ ਸਹੀ ਸਲਾਮਤ ਬਚ ਕੇ ਕਲਗੀਧਰ ਦੇ ਚਰਨਾਂ ਚ ਪਹੁੰਚ ਜਾਵੇ ਜੀ। ਹਾਂਜੀ,
ਸੁਨ ਸਚਿੰਤ ਸਭ ਕੇ ਮਨ ਹੋਏ,
ਹੁਣ ਜਦੋਂ ਉਪਾਅ ਕਰਨਾ ਤੇ ਹਰ ਇੱਕ ਨੇ ਚੁੱਪ ਰਹਿ ਕੇ ਸੋਚਣਾ ਜੀ, ਸਾਰੇ ਸਿੱਖ ਚੁੱਪ ਰਹਿ ਕੇ ਸੋਚ ਰਹੇ ਵੀ ਕੀ ਕੀਤਾ ਜਾਵੇ, ਪਿੱਛੇ ਬਹੁਤ ਵੱਡੀ ਫੌਜ ਆ ਰਹੀ ਹੈ, ਅੱਗੇ 500 ਬੰਦਾ ਸਾਡੇ ਪਹਿਲਾਂ ਹੀ ਪਹੁੰਚ ਜਾਣਾ, ਕਿਉਂ ਉਹਨਾਂ ਨੂੰ ਛੋਟੇ ਰਸਤਿਆਂ ਦਾ ਪਤਾ। ਹਾਂਜੀ,
ਰੁਕਬੇ ਤੇ ਡਰ ਧਰ ਸਭ ਕੋਈ,
ਤੇ ਰੁਕ ਨਹੀਂ ਸਕਦੇ ਹੁਣ ਅਸੀਂ, ਜੇ ਇੱਥੇ ਰੁਕ ਗਏ ਤੇ ਪਿਛਲੀਆਂ ਫੌਜਾਂ ਆ ਰਹੀਆਂ ਨੇ ਤੇ ਪਿਛਲੀਆਂ ਫੌਜਾਂ ਬਹੁਤ ਜ਼ਿਆਦਾ ਹਨ। ਹਾਂਜੀ
ਉਲੰਘਣ ਬਣਿਓ ਕਠਨ ਅਬਘਾਟਾ, ਰਿਪ ਦਲ ਹਮ ਜਿਨ ਲੋਹ ਰੋ ਆਟਾ।
ਕਿਉਂ ਜੇ ਰੁਕ ਗਏ ਤੇ ਸਾਡੀ ਗਿਣਤੀ ਉਹਨਾਂ ਫੌਜਾਂ ਅੱਗੇ ਇਸ ਤਰ੍ਹਾਂ ਆਉਣੀ ਜਿਵੇਂ ਰਿਪ ਦਲ ਹਮ ਜਿਮ ਲੋਨ ਰੋ ਆਟਾ, ਜਿਵੇਂ ਆਟੇ ਵਿੱਚ ਲੂਣ ਹੁੰਦਾ ਉਹ ਵਿਖਦਾ ਹੀ ਨਹੀਂ ਜੀ, ਅਸੀਂ ਉਹਨਾਂ ਵਿੱਚ ਵਿਖਣਾ ਹੀ ਨਹੀਂ, ਅਸੀਂ ਥੋੜੇ ਹੋ ਜਾਣੇ ਆ। ਹਾਂਜੀ
ਕਵਨ ਯਤਨ ਹੋਏ ਚਹੋਂ ਦਿਸ਼ ਘਿਰੇ,
ਤੇ ਕਿਹੜਾ ਯਤਨ ਹੋਵੇ ਵੀ ਆਪਾਂ ਘੇਰੇ ਚੋਂ ਬਾਹਰ ਨਿਕਲ ਜਾਈਏ। ਹੁਣ ਸਾਧ ਸੰਗਤ ਇੱਥੇ ਮੇਰੀ ਬੇਨਤੀ, ਥੋੜੇ ਜਿਹੇ ਧਿਆਨ ਨਾਲ ਸਰਵਣ ਕਰਿਓ, ਗੱਜ ਕੇ ਆਖੋ
ਵਾਹਿਗੁਰੂ।
ਇਹ ਸਾਨੂੰ ਲੱਗਣਾ ਵੀ ਸਿੱਖ ਢਿੱਲੇ ਬਚਨ ਕਰ ਰਹੇ ਨੇ ਥੋੜੇ ਥੋੜੇ, ਕਿਉਂਕਿ ਆਪਾਂ ਤਾਂ ਕਹਿੰਦੇ 1.25 ਲੱਖ ਸੇਕ ਲੜਾਉ, ਸਿੱਖ ਤੇ 1.25 ਲੱਖ ਨਾਲ ਇਕੱਲਾ ਹੀ ਬੜਾ, ਪਰ 1.25 ਲੱਖ ਸੇ ਏਕ ਲੜਾਉਣ ਵਾਲੀ ਜਿਹੜੀ ਸ਼ਕਤੀ ਹੈ ਨਾ, ਇਹ ਮਹਾਰਾਜ ਨੇ ਖੰਡੇ ਬਾਟੇ ਤੇ ਅੰਮ੍ਰਿਤ ਛਕਣ ਤੋਂ ਉਪਰੰਤ ਦਿੱਤੀ ਸੀਗੀ ਜੀ, ਤੇ ਅਜੇ ਉਹ ਮਰਜ਼ਾਦਾ ਨਹੀਂ ਤੁਰੀ ਹੋਈ ਜੀ। ਇਸ ਗੱਲ ਦਾ ਵੀ ਚੇਤਾ ਰੱਖਣਾ ਨਾਲ ਨਾਲ ਜੀ, ਅੰਮ੍ਰਿਤ ਦੀ ਆਪਣੀ ਬੜੀ ਮਹਾਨਤਾ ਹੈ। ਹਾਂਜੀ ਫੌਜਾਂ ਹੁਣ ਸੋਚਣ ਵੀ ਅਸੀਂ ਕਰੀਏ ਕੀ। ਹਾਂਜੀ
ਕਵਨ ਯਤਨ ਹੋਏ ਚਹੋਂ ਦਿਸ਼ ਘਿਰੇ, ਗਿਰਪਤ ਕ੍ਰਿਤ ਘਨ ਸਭ ਮਨ ਫਿਰੇ।
ਕਿਉਂ ਪਹਾੜੀਆਂ ਦੇ ਮਨ ਫਿਰ ਚੁੱਕੇ ਨੇ, ਅਸੀਂ ਤੇ ਗਏ ਸਾਂ ਇਹਨਾਂ ਦੇ ਵਿਆਹ ਵਿੱਚ ਇਹਨਾਂ ਦੀ ਮਦਦ ਕਰਨ, ਪਰ ਇਹ ਸਾਡੇ ਹੀ ਹੁਣ ਉਲਟੋਏ ਪਏ ਨੇ। ਹਾਂਜੀ
ਜੇਕਰ ਘਾਟਾ ਹੋਵੇ ਨਾ ਅਗਾਰੇ, ਤੋ ਹਮ ਜਾਏ ਸ਼ਸਤਰ ਰਿਪ ਮਾਰੇ।
ਗੱਜ ਕੇ ਆਖੋ, ਉਹ ਕਹਿੰਦੇ ਵੀ ਜੇ ਤੰਗ ਥਾਂ ਨਾ ਹੋਵੇ, ਸਿੱਖ ਆਪਸ ਵਿੱਚ ਵਿਚਾਰ ਕਰਨ ਦੇ ਕੰਮ ਤੇ ਸਾਰਾ ਆ ਕੇ ਰੁਕਣਾ ਹੀ ਤੰਗ ਥਾਂ ਤੇ, ਤੰਗ ਥਾਂ ਤੋਂ ਨਹੀਂ ਲੰਘਿਆ ਜਾਣਾ। ਜੇ ਤੰਗ ਥਾਂ ਨਾ ਹੋਵੇ ਤੇ ਆਪਾਂ ਹੁਣੇ ਹੀ ਜਾਂਦਿਆਂ ਜਾਂਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਈਏ ਤੇ ਕਿਸੇ ਤਰੀਕੇ ਨਾਲ ਪਾਉਂਟਾ ਸਾਹਿਬ ਪਹੁੰਚ ਜਾਈਏ ਜੀ, ਫਿਰ ਤੇ ਮੁਕਾਬਲਾ ਕਰਦੇ ਕਰਦੇ ਤੁਰੀ ਚੱਲੀਏ। ਹਾਂਜੀ
ਦਇਆ ਰਾਮ ਅਰ ਆਦ ਦੀਵਾਨ,
ਦਇਆ ਰਾਮ ਜੀ ਤੇ ਆਨੰਦ ਚੰਦ ਜੀ ਥੋੜੇ ਜਿਹੇ ਚਿੰਤਤ ਹੋਏ ਪਏ ਜੀ। ਹੁਣ ਅੱਗੋਂ ਸੁਣਿਓ ਸਾਧ ਸੰਗਤ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ। ਅੱਜ ਕੇ ਆਖੋ
ਵਾਹਿਗੁਰੂ।
ਗੁਰੂ ਦੇ ਸਿੱਖਾਂ ਦੇ ਅੰਦਰ ਗੁਰੂ ਸਾਹਿਬ ਕਿਵੇਂ ਵਰਤਦੇ ਜੀ, ਬੜੇ ਧਿਆਨ ਨਾਲ ਗੱਲ ਸੁਣਨੀ। ਦਇਆ ਰਾਮ ਜੀ ਤੇ ਆਨੰਦ ਚੰਦ ਜੀ ਬੜੇ ਚਿੰਤਤ ਵੀ ਇੰਨੀਆਂ ਫੌਜਾਂ ਰਸਤੇ ਚ ਥੋੜੀ ਖਤਮ ਕਰਾ ਲੈਣੀਆਂ, ਕਿਸੇ ਤਰੀਕੇ ਨਾਲ ਬਚ ਬਚਾ ਹੋ ਹੀ ਜਾਏ ਤੇ ਚੰਗੀ ਗੱਲ ਹੈ। ਹਾਂਜੀ
ਮਿਲ ਮਿਲ ਮਸਲਤ ਕਰੇ ਬਖਾਨ,
ਹੁਣ ਕਈ ਪਲੈਨ ਬਣਾਉਂਦੇ ਜੀ ਪਰ ਇੱਥੇ ਪਲੈਨ ਚੱਲਣਾ ਨਹੀਂ ਸੀ ਕੋਈ। ਹਾਂਜੀ
ਇੱਕ ਸਿੱਖ ਗੁਰ ਸ਼ਰਧਾਲੂ ਬਡੇਰਾ,
ਬਸ ਕਲਗੀਧਰ ਜੀ ਨੇ ਕੀਤੀ ਕਿਰਪਾ। ਕੱਜ ਕੇ ਆਖੋ
ਵਾਹਿਗੁਰੂ।
ਪਤਾ ਕੀ ਕਿਰਪਾ ਕੀਤੀ, ਉਹ ਤੇ ਸਾਰੇ ਚਿੰਤਤ ਸਨ ਜੀ, ਲਾਗੋਂ ਇੱਕ ਸਿੱਖ ਵਿੱਚੋਂ ਸਤਿਗੁਰੂ ਮਾਨੋ ਆਪ ਹੀ ਬੋਲ ਪਏ ਹੁਣ ਜੀ, ਮਹਾਰਾਜ ਆਪ ਹੀ ਬੋਲ ਪਏ ਹੁਣ, ਹੋ ਜਾਂਦਾ ਜੀ ਐਸਾ ਜੀ। ਬੜੀ ਮੁਸ਼ਕਿਲ ਪਈ ਹੋਏ ਨਾ ਤੇ ਸਿੱਖਾਂ ਵਿੱਚੋਂ ਹੀ ਮਹਾਰਾਜ ਬੋਲ ਕੇ ਸਲਿਊਸ਼ਨ ਵੀ ਕਰਾ ਦਿੰਦੇ ਜੀ, ਲਾਗੋਂ ਇੱਕ ਸਿੱਖ ਚੋਂ ਮਹਾਰਾਜ ਆਪ ਹੀ ਮਾਨੋ ਬੋਲੇ ਹੁਣ ਦਸਵੇਂ ਪਾਤਸ਼ਾਹ। ਹਾਂਜੀ
ਸਭ ਮੈਂ ਕਰਿਓ ਬਾਕ ਤੇ ਸਵੇਰਾ,
ਉਹਨੇ ਉੱਚੀ ਦਿੱਤੇ ਸਾਰਿਆਂ ਵਿੱਚ ਇਹ ਗੱਲ ਕਹਿ ਦਿੱਤੀ। ਹਾਂਜੀ
ਜਬ ਤੁਮ ਭਏ ਤਿਆਰ ਇਤ ਆਵਨ,
ਗੱਜ ਕੇ ਆਖੋ। ਇੱਥੇ ਦੋ ਰਾਏ ਨੇ ਦੋ, ਤੇ ਮੈਂ ਦੋਵੇਂ ਬੇਨਤੀ ਕਰ ਦਿੰਦਾ ਜੋ ਅਸੀਂ ਮਹਾਂਪੁਰਖਾਂ ਪਾਸੋਂ ਸੁਣਿਆ ਸੀ। ਕਹਿੰਦੇ ਸਨ ਜਦੋਂ ਸਿੱਖ ਚਿੰਤਤ ਹੋ ਗਏ ਨਾ ਤੇ ਆਕਾਸ਼ ਮਾਰਗ ਰਾਹੀਂ ਆ ਕੇ ਸਤਿਗੁਰੂ ਨੇ ਉਹਨਾਂ ਤੇ ਮਿਹਰ ਕਰ ਦਿੱਤੀ ਸੀਗੀ ਜੀ, ਆਕਾਸ਼ ਮਾਰਗ ਰਾਹੀਂ। ਇਹ ਵੀ ਗੱਲ ਝੂਠੀ ਨਹੀਂ ਲੱਗਦੀ, ਗੁਰੂ ਸਾਹਿਬ ਸਭ ਕੁਝ ਕਰ ਸਕਦੇ ਜੀ, ਕਿਉਂ ਗੁਰੂ ਸਾਹਿਬ ਜੂ ਆਏ ਮਹਾਰਾਜ ਘੋੜੇ ਤੇ ਆ ਕੇ ਅਸਮਾਨ ਆਕਾਸ਼ ਮਾਰਗ ਰਾਹੀਂ ਆ ਕੇ ਮਹਾਰਾਜ ਨੇ ਕਲਾ ਵਰਤਾਤੀ ਜੀ, ਸਿੱਖਾਂ ਨੂੰ ਕੁਝ ਬਚਨ ਕਹੇ। ਤੇ ਇਹ ਵੀ ਭਾਈ ਸਾਹਿਬ ਵੀ ਬੜਾ ਸੋਹਣਾ ਲਿਖ ਰਹੇ, ਇੱਕ ਸਿੱਖ ਲਾਗੋ ਬੋਲਿਆ
ਗਿਰਪਤ ਰਿਪ ਹੈ ਕਰੇ ਬਤਾਵਨ,
ਕਹਿਣ ਲੱਗੇ ਤੁਹਾਨੂੰ ਚੇਤਾ ਭੁੱਲ ਗਿਆ ਜਦੋਂ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਲਾਗੋ ਆਉਣ ਲੱਗੇ ਸੀ ਇਸ ਪਾਸੇ ਸ਼੍ਰੀਨਗਰ ਦੇ ਵਿੱਚ।
ਸੰਸੈ ਲਖਿਓ ਤੁਮਾਰੇ ਉਰਕੋ,
ਆ ਜਿਹੜੀ ਸਥਿਤੀ ਬਣੀ ਹੈ ਇਹ ਸਥਿਤੀ ਉਦੋਂ ਵੀ ਤੁਹਾਡੇ ਮਨ ਦੀ ਬਣ ਚੁੱਕੀ ਹੈਗੀ ਜੀ, ਅੱਜ ਕੇ ਆਖੋ
ਵਾਹਿਗੁਰੂ।
ਸੱਚੀ ਗੱਲ ਹੈ, ਜਦੋਂ ਮਹਾਰਾਜ ਨੇ ਭੇਜਿਆ ਤੰਬੋਲ ਦੇ ਕੇ ਸਿੱਖਾਂ ਦੇ ਮਨ ਚ, ਤੇ ਉਦੋਂ ਵੀ ਇੱਕ ਵਾਰੀ ਸ਼ੰਕਾ ਆ ਹੀ ਗਿਆ ਸੀ, ਮਹਾਰਾਜ ਜਦੋਂ ਜਾਣਾ ਸਾਨੂੰ ਪਤਾ ਉੱਥੇ ਸਾਡੀ ਜੰਗ ਹੋਣੀ ਹੋਣੀ ਹੈ ਜੀ, ਆਪਾਂ ਕੀ ਕਰਾਂਗੇ। ਉਦੋਂ ਵੀ ਇਹੋ ਹੀ ਸਥਿਤੀ ਬਣੀ ਸੀ ਮਨ ਦੀ, ਤੇ ਗੁਰੂ ਕਾ ਸਿੱਖ ਕਹਿਣ ਲੱਗਾ, ਜਬ ਤੁਮ ਭਏ ਤਿਆਰ ਇਤ ਆਵਨ, ਗਿਰਪਤ ਰਿਪ ਹੈ ਕਰੇ ਬਤਾਵਨ, ਸੰਸੈ ਲਖਿਓ ਤੁਮਾਰੇ ਉਰਕੋ। ਤੁਹਾਨੂੰ ਚੇਤਾ ਨਹੀਂ ਉਦੋਂ ਤੁਹਾਡੇ ਮਨ ਚ ਸ਼ੰਕਾ ਆਇਆ ਸੀ ਤੇ ਤੁਸੀਂ ਗੁਰੂ ਸਾਹਿਬ ਨੂੰ ਕਿਹਾ ਵੀ ਸੀ ਵੀ ਮਹਾਰਾਜ ਅਸੀਂ ਵਾਪਸ ਕਿਵੇਂ ਆਵਾਂਗੇ ਉੱਥੋਂ। ਹਾਂਜੀ,
ਤਬ ਇਮ ਬਾਕ ਭਇਓ ਸਤਿਗੁਰ ਕੋ,
ਤੇ ਤੁਹਾਨੂੰ ਸਤਿਗੁਰੂ ਨੇ ਕੀ ਆਖਿਆ ਸੀ, ਕਲਗੀਧਰ ਜੀ ਨੇ ਕੀ ਆਖਿਆ ਸੀ? ਹਾਂਜੀ,
ਆਪਾ ਨਹੀਂ ਜਨਾਵਨ ਕਰੀਏ।
ਉਦੋਂ ਮਹਾਰਾਜ ਨੇ ਆਖਿਆ ਸੀ, ਸਿੱਖੋ ਆਪਣੇ ਪਲੈਨ ਨਾ ਬਣਾਇਓ, ਖਰਚ ਕੇ ਆਖੋ। ਚਲੋ ਪਲੈਨ, ਮੈਂ ਸ਼ਬਦ ਅੰਗਰੇਜ਼ੀ ਦਾ ਬੋਲਤਾ, ਇਹਦਾ ਇਹ ਭਾਵ ਹੈ ਮਹਾਰਾਜ ਨੇ ਕਿਹਾ ਸੀ ਆਪਾਂ ਨਾ ਜਣਾਇਓ ਜੀ, ਆਪਣੀਆਂ ਸੋਚਾਂ ਵਿਚਾਰਾਂ ਵਿੱਚ ਨਾ ਪੈ ਜਿਓ। ਇਹ ਹੁਣ ਪਏ ਤੇ ਆਪਣੀਆਂ ਸੋਚਾਂ ਚ ਸਨ ਜੀ, ਨੰਦ ਚੰਦ ਜੀ ਤੇ ਦਇਆ ਰਾਮ ਜੀ, ਵੀ ਫੌਜਾਂ ਨੂੰ ਖੜਨਾ ਕਿਵੇਂ ਉੱਥੋਂ ਤੱਕ। ਤੇ ਮਹਾਰਾਜ ਆਪ ਹੀ ਮਾਨੋ ਸਿੱਖ ਚ ਵਰਤ ਕੇ ਬੋਲ ਰਹੇ, ਤੁਹਾਨੂੰ ਉਦੋਂ ਕੀ ਆਖਿਆ ਸੀ ਵੀ ਆਪਾਂ ਨੀ ਜਣਾਉਣਾ, ਭਾਵ ਆਪਣਾ ਪਲੈਨ ਨੀ ਬਣਾਉਣਾ ਕੋਈ ਵੀ। ਹਾਂਜੀ,
ਏਕ ਭਰੋਸਾ ਗੁਰ ਤੇ ਧਰੀਏ,
ਗੱਜ ਕੇ ਆਖੋ। ਤੇ ਆਪਣਾ ਭਰੋਸਾ ਵਾਹਿਗੁਰੂ, ਆਪਣਾ ਪਲੈਨ ਛੱਡ ਕੇ ਭਰੋਸਾ ਕਲਗੀਧਰ ਜੀ ਤੇ ਰੱਖਣਾ। ਆਪਾਂ ਕਹਿਣ ਲੱਗੇ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਭਰੋਸਾ ਰੱਖਣਾ ਆਪਾਂ। ਹਾਂਜੀ,
ਜਿਸ ਪ੍ਰਭ ਨੇ ਹਮ ਕਰੇ ਪਠਾਵਨ,
ਕਹਿਣ ਲੱਗਾ ਕੀ ਆਖਿਆ ਸੀਗਾ ਮਹਾਰਾਜ ਨੇ, ਚੇਤਾ? ਕਹਿਣ ਲੱਗੇ ਹਾਂ, ਕਹਿਣ ਲੱਗੇ ਮਹਾਰਾਜ ਨੇ ਆਖਿਆ ਸੀ, ਜਦੋਂ ਸਿੱਖ ਕਹਿਣ ਲੱਗੇ ਨਾ ਮਹਾਰਾਜ ਉੱਥੇ ਤੇ ਸਾਡੀ ਜੰਗ ਹੋਣੀ, ਕੌਣ ਰਾਖੀ ਕਰੇਗਾ? ਸਤਿਗੁਰੂ ਨੇ ਸਾਰੀਆਂ ਗੱਲਾਂ ਤੋਂ ਪਹਿਲਾਂ ਆਖਿਆ ਸੀ, ਸਿੱਖੋ ਪਹਿਲਾਂ ਇਹ ਦੱਸੋ ਤੁਹਾਨੂੰ ਉੱਥੇ ਭੇਜ ਕੌਣ ਰਿਹਾ? ਕਹਿਣ ਲੱਗੇ ਅੱਜ ਕੇ ਆਖੋ। ਕਹਿੰਦੇ ਜੇ ਤੁਸੀਂ, ਮਹਾਰਾਜ ਕਹਿੰਦੇ ਜਿਵੇਂ ਭੇਜ ਰਹੇ ਉਵੇਂ ਵਾਪਸ ਵੀ ਲੈ ਆਵਾਂਗੇ। ਕਹਿਣ ਲੱਗੇ ਵਾਪਸ ਵੀ ਉਵੇਂ ਹੀ ਲੈ ਕੇ ਆਵਾਂਗੇ। ਤੁਹਾਨੂੰ ਯਾਦ ਭੁੱਲ ਗਿਆ, ਬਚਨ ਯਾਦ ਭੁੱਲ ਗਿਆ ਹੈ? ਜਿਸ ਪ੍ਰਭ ਨੇ ਹਮ ਕਰੇ ਪਠਾਵਨ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇੱਥੇ ਭੇਜਿਆ ਹੈ,
ਸੋ ਸਤਿਗੁਰ ਹਮ ਕਰ ਹੈ ਲਿਆਵਨ।
ਉਹਨਾਂ ਬਚਨ ਕੀਤਾ ਸੀ ਆਪੇ ਹੀ ਸਾਨੂੰ ਹੁਣ ਸ਼੍ਰੀਨਗਰ ਚੋਂ ਕੱਢ ਕੇ ਪੌਂਟਾ ਸਾਹਿਬ ਪਹੁੰਚਾ ਦੇਣਗੇ ਜੀ, ਉਹ ਆਪੇ ਹੀ ਪਹੁੰਚਾ ਦੇਣਗੇ। ਸੰਗਤ ਜੀ, ਆਪਣੇ ਮਨ ਦੇ ਪਲੈਨ ਬਣਾਉਣੇ ਬੰਦਾ ਛੱਡ ਦੇ ਤੇ ਬੜਾ ਕੰਮ ਸਵਰ ਜਾਏ ਜੀ, ਬੜਾ ਕੰਮ ਸਵਰ ਜਾਵੇ, ਪਰ ਇਹ ਪਲੈਨ ਜਿਹੜੇ ਨੇ ਆਪੇ ਹੀ ਪੈਦਾ ਹੋਈ ਜਾਂਦੇ ਜੀ। ਗੱਜ ਕੇ ਆਖੋ,
ਵਾਹਿਗੁਰੂ।
ਟੇਕ ਤੇ ਰਹਿਣਾ, ਭਰੋਸੇ ਤੇ ਰਹਿਣਾ ਜੀ। ਹਾਂਜੀ,
ਇਮ ਕਲਗੀ ਧਰ ਪਠਵਤ ਕਹਿਓ, ਸੋ ਕਿਮ ਨਹਿ ਸਿਮਰਤ ਦੁਖ ਲਹਿਓ।
ਤੇ ਉਹ ਤੁਸੀਂ ਕਿਉਂ ਨੀ ਯਾਦ ਕਰਦੇ, ਗੁਰੂ ਕਾ ਸਿੱਖ ਕਹਿੰਦਾ, ਉਹ ਕਿਉਂ ਨੀ ਤੁਸੀਂ ਯਾਦ ਕਰਦੇ? ਮਹਾਰਾਜ ਦਾ ਬਚਨ ਯਾਦ ਕਰੋ, ਕੁਝ ਨੀ ਹੁੰਦਾ ਤੁਹਾਨੂੰ ਜੀ। ਤੇ ਦੂਜੀ ਰਾਏ ਵੀ ਮੈਂ ਦੱਸ ਦਿੰਦਾ ਜੀ, ਇਹਦੇ ਚ ਸ਼ੱਕ ਕੋਈ ਨੀ, ਮਹਾਰਾਜ ਦੀ ਵਡਿਆਈ ਵਾਲਾ ਬਚਨ ਕਰ ਲੈਣਾ ਚਾਹੀਦਾ। ਕਹਿੰਦੇ ਜਦੋਂ ਮਹਾਰਾਜ ਸਿੱਖ ਇਸ ਤਰ੍ਹਾਂ ਚਿੰਤਤ ਸਨ ਨਾ, ਤੇ ਜੋ ਗੁਰਮੁਖਾਂ ਪਾਸੋਂ ਸੁਣਿਆ, ਉਹਨਾਂ ਅਰਦਾਸ ਕੀਤੀ ਸੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਆਕਾਸ਼ ਮਾਰਗ ਤੋਂ ਆ ਕੇ ਕਹਿੰਦੇ ਸੀ ਘਬਰਾਓ ਨਾ, ਜਿਵੇਂ ਤੁਹਾਨੂੰ ਇੱਥੇ ਭੇਜਿਆ ਉਵੇਂ ਵਾਪਸ ਵੀ ਲੈ ਆਉਣਾ ਅਸੀਂ। ਕਹਿਣ ਲੱਗੇ ਹਾਂਜੀ,
ਸਭ ਤਜੀਏ ਚਿੰਤਾ ਸੰਦੇਹੂ,
ਉਹ ਸਿੱਖ ਕਹਿੰਦਾ ਸਾਰੀ ਚਿੰਤਾ ਛੱਡ ਦਿਓ। ਹਾਂਜੀ,
ਕਿਉਂ ਨਾ ਉੱਠੋ ਨਾਮ ਗੁਰ ਲੇਹੂ,
ਉੱਠੋ ਤੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਯਾਦ ਕਰੋ, ਗੱਜ ਕੇ ਆਖੋ।
ਵਾਹਿਗੁਰੂ।
ਤੇ ਰਾਏ ਬੁਲਾਰ ਨੂੰ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ ਸੀ? ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਸੁਲਤਾਨਪੁਰ ਸਾਹਿਬ ਆਉਣ ਲੱਗੇ, ਰਾਏ ਬੁਲਾਰ ਬੈਰਾਗੀ ਹੋ ਗਏ। ਰਾਏ ਬੁਲਾਰ ਨੂੰ ਸੀ ਵੀ ਮੇਰਾ ਜਦੋਂ ਮੈਂ ਮਰਨਾ, ਮੇਰਾ ਅੰਤਮ ਸਮਾਂ ਆਉਣਾ ਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਹੋਵੇ ਜੀ। ਹੁਣ ਉਦੋਂ ਫੋਨ ਨਹੀਂ ਸੀ ਹੁੰਦੇ ਜੀ, ਤੇ ਚਿੱਠੀਆਂ ਜਾਣ ਨੂੰ ਤੇ ਆਉਣ ਨੂੰ ਸਮਾਂ ਲੱਗਦਾ ਸੀਗਾ। ਤੇ ਰਾਏ ਬੁਲਾਰ ਸਤਿਗੁਰੂ ਦੇ ਚਰਨਾਂ ਤੇ ਝੁੱਕ ਕੇ ਕਹਿਣ ਲੱਗੇ, ਮਹਾਰਾਜ ਮੇਰੇ ਅੰਦਰ ਦਾ ਫੁਰਨਾ ਸੀ। ਮਹਾਰਾਜ ਫਿਰ ਪਤਾ ਕੀ ਕਹਿੰਦੇ ਰਾਏ ਨੂੰ? ਰਾਏ ਬੁਲਾਰ ਬਜ਼ੁਰਗ ਸੀ ਤੇ ਤਲਵੰਡੀ ਦੇ ਰਾਜੇ ਸਨ ਜੀ। ਮਹਾਰਾਜ ਕਹਿੰਦੇ, ਰਾਏ ਜੀ, ਜਦੋਂ ਸਾਰੇ ਹੀਲੇ ਖਤਮ ਹੋ ਜਾਣ, ਸਾਰੇ ਹੀਲੇ ਖਤਮ ਹੋ ਜਾਣ ਨਾ, ਤੇ ਖੁਦਾ ਅੱਗੇ ਅਰਦਾਸ ਕਰਿਓ, ਉਸੇ ਸਮੇਂ ਤੁਹਾਡੇ ਕੋਲ ਆ ਜਾਂਗੇ। ਕਹਿਣ ਲੱਗੇ, ਤੇ ਜਦੋਂ ਰਾਏ ਬੁਲਾਰ ਜੀ ਨੇ ਸਰੀਰ ਤਿਆਗਣਾ ਸੀ ਨਾ, ਉਹਨਾਂ ਨੂੰ ਸੀ ਵੀ ਮੈਂ ਮਹਾਰਾਜ ਨੂੰ ਪ੍ਰਸ਼ਾਦਾ ਛਕਾਵਾਂ ਆਪਣੇ ਹੱਥੀਂ। ਅਰਦਾਸ ਕੀਤੀ ਸਤਿਗੁਰੂ, ਗੁਰੂ ਨਾਨਕ ਸਾਹਿਬ ਉਸੇ ਸਮੇਂ ਤਲਵੰਡੀ ਪਹੁੰਚ ਗਏ ਹੈਗੇ ਜੀ, ਉਸੇ ਸਮੇਂ ਦੀ। ਸਿੱਖ ਕਹਿੰਦੇ, ਕਿਉਂ ਚਿੰਤਤ ਹੋਏ ਹੋ? ਕਰੋ ਅਰਦਾਸ ਕਲਗੀਧਰ ਜੀ ਅੱਗੇ। ਹਾਂਜੀ,
ਸਿੱਖ ਕੋ ਬਾਕ ਸ਼ਰਵਣ ਸਭ ਧਰਿਓ।
ਗੁਰੂ ਕੇ ਸਿੱਖ ਦਾ ਬੋਲਿਆ ਹੋਇਆ ਬਚਨ ਸਾਰੇ ਸਿੱਖਾਂ ਨੇ ਸੁਣਿਆ ਜੀ, ਸਾਰਿਆਂ ਨੇ ਸੁਣਿਆ।
ਬਿਸਰਿਓ ਦਰਬ ਮਨ ਹੋ ਕਰ ਪਰਿਓ।
ਤੇ ਗੁਰਮੁਖੋ ਮਨੋ ਭੁੱਲੀ ਹੋਈ ਗੱਲ ਦੁਬਾਰਾ ਉਹਨਾਂ ਦੇ ਕੰਨਾਂ ਚ ਪੈ ਗਈ। ਇਹ ਗੱਲ ਭੁੱਲ ਚੁੱਕੀ ਸੀ ਵੀ ਮਹਾਰਾਜ ਨੇ ਕਿਹਾ ਸੀ ਜਿਵੇਂ ਭੇਜਾਂਗੇ ਉਵੇਂ ਵਾਪਸ ਵੀ ਲੈ ਕੇ ਆਵਾਂਗੇ ਜੀ। ਗੱਲ ਭੁੱਲ ਚੁੱਕੀ ਸੀ। ਇਹ ਵੀ ਮਹਾਰਾਜ ਨੇ ਕਿਹਾ ਸੀ ਆਪਣੇ ਬਲ ਦਾ ਭਰੋਸਾ ਨਾ ਕਰਿਓ, ਜੇ ਭਰੋਸਾ ਰੱਖੋਗੇ ਤੇ ਤੁਹਾਡੇ ਦੋਸ਼ ਤੁਹਾਡੇ ਪਾਪ ਸਭ ਕੁਝ ਕੁਝ ਨੇੜੇ ਵੀ ਨਹੀਂ ਆਉਣ ਦੇਵਾਂਗੇ ਤੁਹਾਡੇ ਜੀ। ਹਾਂਜੀ,
ਸਭ ਕੇ ਹਿਰਦੈ ਭਰੋਸਾ ਭਇਓ।
ਗੱਜ ਕੇ ਆਖੋ ਵਾਹਿਗੁਰੂ। ਉਹ ਸੁਣਦਿਆਂ ਸਾਰੀ ਭਰੋਸਾ ਬੱਝ ਗਿਆ ਸਾਰਿਆਂ ਦੇ ਮਨ ਚ ਜੀ। ਬਚਨ ਸੁਣਦਿਆਂ ਸਾਰੀ ਨਾ ਭਰੋਸਾ ਬੱਜ ਗਿਆ। ਇਹੋ ਜਿਹੇ ਭਰੋਸੇ ਵਾਲੇ ਬਚਨ ਬੰਦੇ ਨੂੰ ਆਪਣੀ ਜ਼ਿੰਦਗੀ ਚ ਕਰਦੇ ਰਹਿਣਾ ਚਾਹੀਦਾ ਜੀ। ਜੇ ਆਪਣੀ ਵੀ ਮਿਹਨਤ ਹੈ ਨਾ, ਤੁਹਾਡੀ ਆਪਣੀ ਵੀ ਮਿਹਨਤ ਹੋਵੇ ਕਿਸੇ ਬੰਦੇ ਦੀ, ਕ੍ਰੈਡਿਟ ਸਿੱਖ ਹਮੇਸ਼ਾ ਸਤਿਗੁਰੂ ਨੂੰ ਹੀ ਦੇਵੇ ਜੀ, ਫਿਰ ਬੜਾ ਬਚਾ ਰਹਿੰਦਾ। ਕੱਲ ਪਰਸੋਂ ਕੋਈ ਸਿੰਘ ਮੇਰੇ ਨਾਲ ਗੱਲ ਕਰ ਰਿਹਾ, ਪੇਪਰਾਂ ਦੇ ਨੰਬਰਾਂ ਦੀ ਗੱਲ ਕਰ ਰਿਹਾ ਸੀ ਸਿੰਘ ਜੀ। ਮੈਨੂੰ ਉਹਨੇ ਗੱਲ ਸੁਣਾਈ, ਉਹਨੂੰ ਤਾਂ ਨਹੀਂ ਮੈਂ ਮਹਿਸੂਸ ਹੋਣ ਦਿੱਤੀ, ਪਰ ਮੈਂ ਸੁਣ ਕੇ ਨਾ ਜੀ ਅੰਦਰੋਂ ਮਹਾਰਾਜ ਦਾ ਬੜਾ ਹੀ ਸ਼ੁਕਰ ਕੀਤਾ ਜੀ। ਉਹਦੇ ਕਹਿਣ ਦਾ ਤਰੀਕਾ ਬਹੁਤ ਵਧੀਆ ਸੀ। ਉਹ ਕਹਿੰਦਾ ਮੈਨੂੰ ਪਤਾ ਮੈਂ ਇੰਨੀ ਕਰਤੂਤ ਦਾ ਮਾਲਕ ਨਹੀਂ ਹੈਗਾ, ਮੈਨੂੰ ਪਤਾ ਮੇਰੇ ਇੰਨੇ ਨੰਬਰ ਆ ਨਹੀਂ ਸਕਦੇ, ਮੈਨੂੰ ਇਹ ਲੱਗਦਾ ਕਹਿਣ ਲੱਗਾ ਜਿਹੜੇ ਮੇਰੇ ਨੰਬਰਾਂ ਦੀ ਸ਼ੀਟ ਹੈ ਨਾ ਮਹਾਰਾਜ ਨੇ ਆਪ ਤਿਆਰ ਕੀਤੀ ਆ ਕੇ ਜੀ। ਹਾਂਜੀ, ਭਾਵੇਂ ਸਿੱਖ ਦੀ ਆਪਣੀ ਮਿਹਨਤ ਵੀ ਹੋਵੇ, ਪੜ੍ਹ ਕੇ ਵੀ ਨੰਬਰ ਲਏ ਹੋਣ, ਪਰ ਜਿਹੜੀ ਗੱਲ ਮਹਾਰਾਜ ਨੇ ਜੋੜ ਦਿੱਤੀ ਨਾ ਜੀ, ਮੇਰੇ ਮਨ ਚ ਹੋਰ ਭਰੋਸਾ ਪੱਕਾ ਹੋਇਆ। ਮੈਂ ਕਿਹਾ ਉਵੇਂ ਭਾਵੇਂ ਕਿਰਪਾ ਨਾ ਆਉਂਦੀ, ਹੁਣ ਤੇ ਕਿਰਪਾ ਹੋ ਗਈ ਰਹੇਗੀ ਜੀ। ਕਿਉਂ ਹੁਣ ਵਿੱਚ ਮਹਾਰਾਜ ਆ ਗਏ ਨਾ ਜੀ, ਵਿੱਚ ਮਹਾਰਾਜ ਆ ਗਏ ਤੇ ਮਹਾਰਾਜ ਨੇ ਖੇਡ ਵਰਤਾਉਣੀ ਸਾਰੀ। ਉਹ ਸਿੱਖਾਂ ਮਹਾਰਾਜ ਦਾ ਬਚਨ ਸੁਣਿਆ, ਉਹ ਸਿੱਖ ਦਾ ਬਚਨ ਸੁਣਿਆ ਤੇ ਸਾਧ ਸੰਗਤ ਜੀ ਉਸੇ ਵੇਲੇ ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ।
ਸਭ ਕੇ ਹਿਰਦੈ ਭਰੋਸਾ ਭਇਓ।
ਹਾਂਜੀ,
ਜੈ ਸਤਿਗੁਰ ਕੀ ਬਚ ਕਹਿ ਦਿਓ।
ਸਾਰਿਆਂ ਦੇ ਮਨ ਚ ਭਰੋਸਾ ਆਇਆ ਜੀ। ਇੱਥੇ ਜਿਹੜਾ ਬਚਨ ਹੋਇਆ ਬੜੇ ਧਿਆਨ ਨਾਲ ਸੁਣਿਓ, ਜਦੋਂ ਅਰਦਾਸ ਕੀਤੀ ਨਾ ਤੇ ਫਿਰ ਸਾਰਿਆਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, ਕੱਜ ਕੇ ਆਖੋ
ਵਾਹਿਗੁਰੂ।
ਉਹ ਆਵਾਜ਼ ਕਲਗੀਧਰ ਜੀ ਦੀ ਸੀ। ਮਹਾਰਾਜ ਕਹਿੰਦੇ ਸਿੱਖੋ ਗੋਲੀਆਂ ਮਾਰ ਕੇ ਨਿਕਲ ਆਓ, ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਕਹਿਣ ਲੱਗੇ। ਹੁਣ ਮਹਾਰਾਜ ਤੇ ਪੌਂਟਾ ਸਾਹਿਬ ਨੇ, ਹਾਂਜੀ ਮਹਾਰਾਜ ਪੌਂਟਾ ਸਾਹਿਬ ਨੇ ਤੇ ਉਹ ਸ੍ਰੀਨਗਰ ਚ ਫਸੇ ਨੇ। ਆਵਾਜ਼ ਇਹ ਸੁਣਦੀ ਹੈ ਵੀ ਗੋਲੀਆਂ ਮਾਰ ਕੇ ਆ ਜਾਓ, ਤੁਹਾਡੇ ਅੱਗੇ ਅਟਕੇਗਾ ਹੀ ਨਹੀਂ ਕੋਈ ਕਹਿਣ ਲੱਗੇ। ਹਾਂਜੀ, ਮਹਾਰਾਜ ਦੀ ਮਿਹਰ ਬੜੀ ਵੱਡੀ ਹੈ ਜੀ, ਗੱਲ ਤੇ ਗੁਰੂ ਜੀ ਦੀ ਕਿਰਪਾ ਦੀ ਹੈ ਜੀ। ਹਾਂਜੀ, ਕੋਈ ਤੁਹਾਡੀ ਪਗੜੀ ਨਹੀਂ ਲਾ ਸਕੇਗਾ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਪ ਆ ਕੇ ਆ ਮਿਹਰ ਕੀਤੀ ਸਾਰੀ ਜੀ, ਆਪ ਉਸ ਥਾਂ ਤੇ ਵਰਤ ਕੇ। ਮਹਾਰਾਜ ਜਦੋਂ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਜਾ ਰਹੇ ਹਾਂ, ਤੁਸੀਂ ਕਥਾ ਸੁਣੀ ਨਾ ਜੀ ਸਾਰੀ, ਜਦੋਂ ਪੌਂਟਾ ਸਾਹਿਬ ਤੋਂ ਸਿੱਖ ਤੋਰੇ, ਮਹਾਰਾਜ ਕਹਿੰਦੇ ਅਸੀਂ ਤੁਹਾਡੇ ਨਾਲ ਹੀ ਆ ਰਹੇ ਹਾਂ ਤੇ ਗੁਰੂ ਸਾਹਿਬ ਗੁਪਤ ਰੂਪ ਚ ਨਾਲ ਹੀ ਹੁੰਦੇ ਚੇ। ਗੁਰ ਮੇਰੇ ਸੰਗ
ਸਦਾ ਹੈ ਨਾਲੇ,
ਸਦਾ ਹੈ ਨਾਲੇ। ਤੁਸੀਂ ਨਿਤਨੇਮ ਆਪਾਂ ਸਾਰੇ ਵਧਾਈਏ, ਭਜਨ ਵਿੱਚ ਸਮਾਂ ਵਧਾ ਦਈਏ, ਸੇਵਾ ਕਰਨੀ ਵਧਾ ਦਈਏ ਤੇ ਤੁਹਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਏਗਾ ਵੀ ਸਤਿਗੁਰੂ ਜੀ ਸਾਡੇ ਨਾਲ ਹੀ ਹਨ ਜੀ, ਨਾਲ ਹੀ ਹਨ ਜੀ। ਤੇ ਕਿਤੇ ਐਵੇਂ ਪੰਗਤੀਆਂ ਮਹਾਰਾਜ ਨੇ ਉਚਾਰ ਦਿੱਤੀਆਂ ਜੀ, ਸਿੱਖਾਂ ਦੇ ਮਨ ਚ ਭਰੋਸਾ ਵੱਧ ਗਿਆ ਜੀ, ਹੁਣ ਸਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜੀ। ਵਿੱਚ ਕਰਤਾ ਪੁਰਖ ਖਲੋਆ, ਵਿੱਚ ਕਰਤਾ ਪੁਰਖ ਖਲੋਆ,
ਵਿੱਚ ਕਰਤਾ ਪੁਰਖ ਖਲੋਆ, ਵਿੱਚ ਕਰਤਾ ਪੁਰਖ ਖਲੋ,
ਵਾਲ ਨਾ ਵਿੰਗਾ ਹੋਆ, ਵਾਲ ਨਾ ਵਿੰਗਾ ਹੋਆ,
ਵਾਲ ਨਾ ਵਿੰਗਾ ਹੋਆ,
ਵਾਲ ਨਾ ਵਿੰਗਾ ਹੋਆ। ਕੱਲ ਵੀ ਵਿਸਥਾਰ ਸਹਿਤ ਬੇਨਤੀ ਕੀਤੀ ਸੀ, ਅੱਜ ਫਿਰ ਕਰਦਿਆਂ ਮਤ ਸਮਝੋ ਸਤਿਗੁਰੂ ਨੇ ਗੁਰਬਾਣੀ ਚ ਮੁਹਾਵਰੇ ਵਰਤੇ ਨੇ ਜੀ, ਇਹ ਕੋਈ ਮੁਹਾਵਰਾ ਨਹੀਂ ਹੈਗਾ। ਅਸੀਂ ਪੰਜਾਬੀ ਦੇ ਵਿੱਚ ਪੜ੍ਹਿਆ ਸੀਗਾ, ਗਰਾਮਰ ਦੇ ਵਿੱਚ ਜਦੋਂ ਮੁਹਾਵਰੇ ਕਰਾਏ ਜਾਂਦੇ ਵਾਲ ਨਾ ਵਿੰਗਾ ਆਉਣਾ, ਭਾਵ ਮੁਸ਼ਕਲ ਨਾ ਆਉਣੀ। ਪਰ ਮੈਂ ਵਿਦਵਾਨਾਂ ਨੇ ਜੋ ਟੀਕਿਆਂ 'ਚ ਲਿਖਿਆ ਉਹਦੀ ਗੱਲ ਨਹੀਂ ਕਰਦਾ, ਮੇਰੇ ਆਪਣੇ ਮਨ ਦੀ ਇੱਕ ਭਾਵਨਾ, ਵਾਲ 'ਤੇ ਹਵਾ ਨਾਲ ਹੀ ਮੁੜ ਜਾਂਦਾ ਸਤਸੰਗਤ, ਕੇਸ ਹਵਾ ਨਾਲ ਮੁੜ ਜਾਂਦਾ ਜੀ। ਪਰ ਜੇ ਸਤਿਗੁਰੂ ਕਿਰਪਾ ਕਰ ਦੇਣ ਨਾ ਜੀ, ਜੇ ਮਹਾਰਾਜ ਦੀ ਕਿਰਪਾ ਹੋ ਜੇ ਤਾਂ ਇਹ ਵੀ ਨਹੀਂ ਵਿੰਗਾ ਹੋ ਸਕਦਾ ਜੀ। ਹੈਂ, ਅੱਛਾ ਵਾਲ ਵੇਖ ਲਓ, ਇਕੱਠੇ ਕਰਕੇ ਆਪਾਂ ਜੂੜਾ ਵੀ ਕਰ ਲੈਂਦੇ ਹਾਂ, ਉਹਨਾਂ ਦੀ ਸੁਭਾਅ ਜੀ, ਇਹ ਸਾਰਾ ਕੁਝ ਹੋ ਜਾਣਾ। ਵਾਹਿਗੁਰੂ ਨੇ ਲਚਕ ਇਹੋ ਜਿਹੀ ਬਣਾਈ ਹੈ। ਪਰ ਜੇ ਗੁਰੂ ਸਾਹਿਬ ਕਿਰਪਾ ਕਰਦੇ ਤਾਂ ਇਹ ਵੀ ਨਹੀਂ ਹੋ ਸਕਦਾ ਹੈ ਜੀ। ਤੁਸੀਂ ਸਾਹਿਬ ਲਓ, ਹੁਣ ਤੁਸੀਂ ਕਹੋਗੇ ਵੀ ਇਹ ਤੇ ਆਪਣੇ ਕੋਲੋਂ ਗੱਲ ਜੋੜੀ ਜਾਂਦਾ, ਨਹੀਂ ਸਤਿਗੁਰੂ, ਨਹੀਂ ਸਾਧ ਸੰਗਤ, ਮਹਾਰਾਜ ਕਹਿੰਦੇ ਵਾਲ
ਨਾ ਵਿੰਗਾ
ਤੇ ਕਰੋ ਫਿਰ ਇਹਦੇ ਅਰਥ ਜੀ, ਕੀ ਅਰਥ ਹੈ ਜੀ? ਮਹਾਰਾਜ ਦੀ ਵਡਿਆਈ ਹੈ ਸਤਿਗੁਰੂ ਜੀ ਤੇ ਭਰੋਸਾ ਰੱਖ ਕੇ ਜਿਹੜੀ ਗੱਲ ਕਰੋਗੇ ਉਹ ਸਫਲੀ ਹੈਗੀ ਹੈ ਜੀ। ਹਾਂਜੀ, ਸਿੱਖ ਫਿਰ ਕਹਿਣ ਲੱਗ ਪਏ ਵੀ ਹੁਣ ਸਾਡੀ ਰੱਖਿਆ ਕੌਣ ਕਰੇਗਾ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ। ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥ 'ਚ ਖੰਡਾ ਹੈ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੀਸ ਤੇ ਕਲਗੀ ਸ਼ੋਭ ਰਹੀ ਹੈ, ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਜਗਦੀ, ਸੋ ਸਾਡੀ ਰੱਖਿਆ ਕਰਨਗੇ ਹੁਣ ਜੀ। ਖੰਡਾ ਜਾ ਕੇ ਹੱਥ ਮੈਂ,
ਖੰਡਾ ਜਾ ਕੇ ਹੱਥ ਮੈਂ,
ਕਲਗੀ ਸੋ ਹੈ ਸੀਸ, ਕਲਗੀ ਸੋ ਹੈ ਸੀਸ,
ਕਲਗੀ ਸੋ ਹੈ ਸੀਸ, ਕਲਗੀ ਸੋ ਹੈ ਸੀਸ।
ਨਾਲ ਮਹਾਰਾਜ ਦੇ ਦਰਸ਼ਨ ਵੀ ਕਰੀ ਚੱਲੋ। ਕਲਗੀ ਸੋ ਹੈ ਸੀਸ, ਕਲਗੀ ਸੋ ਹੈ ਸੀਸ,
ਕਲਗੀ ਸੋ ਹੈ ਸੀਸ, ਕਲਗੀ ਸੋ ਹੈ ਸੀਸ,
ਸੋ ਹਮਰੀ ਰੱਖਿਆ ਕਰੇ, ਸੋ ਹਮਰੀ ਰੱਖਿਆ ਕਰੇ,
ਸੋ ਹਮਰੀ ਰੱਖਿਆ ਕਰੇ, ਸੋ ਹਮਰੀ ਰੱਖਿਆ ਕਰੇ।
ਗੁਰ ਕਲਗੀ ਧਰ ਜਗਦੀਸ਼, ਗੁਰ ਕਲਗੀ ਧਰ
ਜਗਦੀਸ਼,
ਗੁਰ ਕਲਗੀ ਧਰ ਜਗਦੀਸ਼,
ਗੁਰ ਕਲਗੀ ਧਰ ਜਗਦੀਸ਼।
ਜੈ ਸਤਿਗੁਰ ਕੀ ਬਚ ਕਹਿ ਦਿਓ, ਉਹਨਾਂ ਮਹਾਰਾਜ ਦਾ ਜੈ ਜੈਕਾਰ ਕੀਤੀ, ਮਹਾਰਾਜ ਕਲਗੀਆਂ ਵਾਲੇ ਸਾਡੀ ਰੱਖਿਆ ਕਰਨਗੇ ਸੱਚੇ ਪਾਤਸ਼ਾਹ। ਇਹ ਮਤਾ ਬਣਾ ਕੇ ਆਨੰਦ ਚੰਦ ਜੀ ਕਹਿੰਦੇ ਵਜਾਓ ਨਗਾਰਾ ਤੇ ਕੂਚ ਕਰੀਏ, ਸਾਨੂੰ ਕੁਝ ਨਹੀਂ ਹੁੰਦਾ ਕਹਿਣ ਲੱਗੇ। ਬੋਲੇ ਸੋ ਨਿਹਾਲ
ਸ੍ਰੀ ਅਕਾਲ, ਭਏ ਸਨਦ ਬਦ ਭੱਟ ਸਾਰੇ,
ਫੇਰ ਉਸੇ ਤਰ੍ਹਾਂ ਹੀ ਸ਼ਸਤਰ ਧਾਰੀ ਸਾਰੇ ਸੂਰਮੇ,
ਸਕਲ ਸਮਾਜ ਬਿਲੋਕ ਸੰਪਾਰੇ,
ਸਾਰਾ ਸਮਾਨ ਸਾਰਾ ਫਿਰ ਵੇਖਿਆ, ਫਿਰ ਮੁੜ ਚਾਲੇ ਪਾਤੇ, ਕੁਝ ਸਮੇਂ ਲਈ ਰੁਕੇ ਵੀ ਕਰਨਾ ਕੀ ਹੈ, ਗਾਂ ਅੱਗੇ ਵੀ ਫੌਜ ਹੈ ਪਿੱਛੇ ਵੀ ਫੌਜ ਹੈ, ਹੁਣ ਚਿੰਤਾ ਖਤਮ ਹੋ ਗਈ ਵੀ ਅਗਲੀਆਂ ਫੌਜਾਂ ਦੀ ਚਿੰਤਾ ਦੀ ਲੋੜ ਕੋਈ ਨਹੀਂ ਹੈਗੀ ਸਾਨੂੰ ਜੀ। ਹਾਂਜੀ,
ਘੋਰਨ ਪਰ ਹਵੈ ਕੇ ਅਸਵਾਰਾ,
ਉੱਥੋਂ ਮਹਾਰਾਜ ਨੇ ਆਪੇ ਹੀ ਸਾਨੂੰ ਕੱਢ ਲੈਣਾ ਦਸਵੇਂ ਪਾਤਸ਼ਾਹ ਨੇ, ਤੇ ਗੁਰੂ ਕੇ ਸਿੱਖ ਭਰੋਸਾ ਕਰਕੇ ਘੋੜਿਆਂ ਤੇ ਚੜ ਪਏ,
ਤੁਰੰਤ ਪਿਆਨੇ ਬਜਿਓ ਨਗਾਰਾ,
ਤੁਰੰਤ ਪਿਆਨੇ ਬਜਿਓ ਨਗਾਰਾ। ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰਿਆ, ਲਾਏ ਜਕਾਰੇ ਗੁਰੂ ਜੀ ਦੇ ਨਾਮ ਦੇ, ਨਗਾਰਾ ਵੱਜਿਆ ਤੇ ਚਾਲਾ ਪਾਇਆ। ਸਤਿ ਸ੍ਰੀ ਅਕਾਲ, ਸਭ ਫੌਜਾਂ ਚਾਲਾ ਪਾ ਦਿੱਤਾ,
ਹੱਟ ਸਹਿ ਤੁਰੰਗ ਬਜਤ ਹੈ ਪੌਰ,
600 ਘੋੜਿਆਂ ਦੇ ਚੱਲਣ ਦੀ ਆਵਾਜ਼ ਆ ਰਹੀ ਜੀ, 500 ਤੇ ਸਿੱਖਾਂ ਦੇ ਤੇ 600 ਜਿਹੜਾ ਸੌਦਾ 100 ਜਿਹੜਾ ਸੌਦਾਗਰ ਦੇ ਗਿਆ ਜੀ, 600 ਘੋੜਿਆਂ ਦੇ ਚੱਲਣ ਦੀ ਆਵਾਜ਼ ਆ ਰਹੀ ਹੈ। ਹਾਂਜੀ,
ਸ਼ੋਰ ਤੁਫੰਗਨ ਗਨ ਤਿਸ ਠੌਰ,
ਸਾਧ ਸੰਗਤ ਜੀ ਫਿਰ ਬੰਦੂਕਾਂ ਸਾਂਭ ਲੀਆਂ ਵੀ ਜੇ ਕੋਈ ਆਊਗਾ ਪਿੱਛੇ ਤੇ ਪਿੱਛੋਂ ਦੀ ਚਲਾ ਦਿਆਂਗੇ ਫਿਰ। ਹਾਂਜੀ,
ਹਾਇਨ ਕੁਦਾਵਨ ਅੱਗੇ ਗਏ,
ਹੁਣ ਕੋਈ ਚਿੰਤਾ ਨਹੀਂ, ਹੁਣ ਘੋੜੇ ਕਦਾਉਂਦਿਆਂ ਕਦਾਉਂਦਿਆਂ ਅੱਗੇ ਜਾ ਰਹੇ ਗੁਰੂ ਕੇ ਸਿੱਖ,
ਘਾਟਾ ਜਾਏ ਬਿਲੋਕਤ ਭਏ,
ਸਾਧ ਸੰਗਤ ਜੀ ਘਾਟੇ ਵਾਲੇ ਅਸਥਾਨ ਨੂੰ ਤੰਗ ਥਾਂ ਨੂੰ ਵੇਖਿਆ ਜਾ ਕੇ। ਹਾਂਜੀ,
ਕੁਛ ਈਖਦ ਹੀ ਆਏ ਪਹਾੜੀ,
ਹਾਂਜੀ
ਪਿੱਛੇ ਆਵਤ ਉਮੜੇ ਭਾਰੀ,
ਤੇ ਉਹ ਜਿਹੜੇ 500 ਭੇਜੇ ਸੀ ਨਾ, ਹੁਣ ਕਲਗੀ ਧਰ ਜੀ ਦੀ ਕਿਰਪਾ ਵੇਖੋ, 500 ਫੌਜਾਂ ਆਉਂਦੀਆਂ ਤੁਰੀਆਂ ਤੇ ਇਕੱਠੀਆਂ ਹੀ, ਉਹਨਾਂ ਦਾ ਇਲਾਕਾ ਆਪਣੇ ਇਲਾਕੇ ਵਿੱਚ ਹੀ ਉਹਨਾਂ ਨੇ ਜਾ ਕੇ ਘੇਰਾ ਪਾਉਣਾ ਸੀ, ਜਿਸ ਥਾਂ ਤੇ ਘੇਰਾ ਪਾਉਣਾ ਥਾਂ ਦਾ ਹੀ ਚੇਤਾ ਭੁੱਲ ਗਿਆ ਜੀ ਉਹਨਾਂ ਨੂੰ ਜੀ। ਥਾਂ ਹੀ ਨਾ ਵਿਗੇ ਜੀ ਉਹਨਾਂ ਨੂੰ ਜੀ, ਬਸ ਕੁਝ ਕੁ ਸਿਪਾਹੀ ਉੱਥੇ ਪਹੁੰਚੇ ਜੀ, ਕੁਝ ਕੁ ਸਿਪਾਹੀ ਗੁਰੂ ਕੇ ਸਿੱਖਾਂ ਉੱਪਰ ਵਾਲੇ ਪਾਸੇ ਵੇਖਿਆ ਵੀ ਇੱਥੇ ਤਾਂ ਕੁਛ ਹੀ ਨੇ, ਜ਼ਿਆਦਾ ਨਹੀਂ ਹੈਗੇ, ਉਹ ਜਿੰਨੀ ਖਬਰ ਮਿਲੀ ਉਹਨੇ ਨਹੀਂ ਹੈਗੇ ਜੀ, 500 ਬੰਦਾ ਉੱਤੇ ਘੇਰਾ ਪਾ ਕੇ ਖਲੋਤਾ ਹੋਵੇ ਗੋਲੀਆਂ ਮਾਰਨ ਵਾਸਤੇ, ਇਹ ਦੂਰੋਂ ਪਤਾ ਲੱਗ ਜਾਂਦਾ ਜੀ, ਉਹਨਾਂ ਵੇਖਿਆ ਵੀ ਇਹ ਤਾਂ 50-60 ਵੀ ਨਹੀਂ ਹੈਗੇ ਚੰਗੀ ਤਰ੍ਹਾਂ। ਹਾਂਜੀ,
ਨੰਦ ਚੰਦ ਅਵਲੋਕ ਅਨੰਦਿਓ,
ਨੰਦ ਚੰਦ ਜੀ ਨੇ ਜਦੋਂ ਇਹ ਵੇਖਿਆ ਵੀ ਇਹ ਤੇ ਪਹੁੰਚੇ ਹੀ ਨਹੀਂ ਜਿੰਨੇ ਪਹੁੰਚਣੇ ਚਾਹੀਦੇ ਸੀ, ਤੇ ਉਹਨਾਂ ਨੂੰ ਬੜਾ ਆਨੰਦ ਆਇਆ ਜੀ, ਖੁਸ਼ ਹੋ ਗਏ ਸਾਧ ਸੰਗਤ, ਪਹੁੰਚਣ ਕਿੰਨੇ ਨਹੀਂ ਦਿੱਤੇ। ਹਾਂਜੀ, ਗੱਜ ਕੇ ਨਾ ਫਿਰ, ਹਾਂ ਮਹਾਰਾਜ ਨੇ ਪਹੁੰਚਣ ਨਹੀਂ ਦਿੱਤੇ ਜੀ। ਹਾਂਜੀ,
ਲੇ ਗੁਰ ਨਾਮ ਬੰਦ ਕਰ ਬੰਦਿਓ,
ਉਹਨਾਂ ਉੱਥੇ ਹੀ ਘੋੜੇ ਤੇ ਬੈਠੇ ਹੀ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ ਜੀ, ਆਪਾਂ ਵੀ ਟੇਕੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਘੋੜਿਆਂ ਤੇ ਬੈਠਿਆਂ ਹੀ ਸਾਧ ਸੰਗਤ ਜੀ ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੇ।
ਚੜ੍ਹਤੇ ਹੋ ਬਿਲਮ ਲਗਤ ਕੁਛ ਔਰ, ਤਾਉ ਮਿਲ ਜਾਤ ਸੁਪਟ ਇਸ ਠੌਰ,
ਤੇ ਫਿਰ ਕਹਿਣ ਲੱਗੇ ਵੀ ਮਹਾਰਾਜ ਨੇ ਕਰਤੀ ਰਾਖੀ, ਆਪਾਂ ਛੇਤੀ ਛੇਤੀ ਤੁਰ ਪਏ, ਜੇ ਉੱਥੇ ਖਲੋਤੇ ਰਹਿੰਦੇ ਵਿਚਾਰਾਂ ਕਰਦੇ, ਨਾ ਮਹਾਰਾਜ ਸਾਹਿਬ ਦੀ ਸਾਨੂੰ ਆਵਾਜ਼ ਆਉਂਦੀ, ਨਾ ਹੀ ਤੁਰਦੇ, ਆਪਾਂ ਕਦੀ ਇੱਥੇ ਸਮੇਂ ਨਾਲ ਨਹੀਂ ਪਹੁੰਚਣਾ। ਅਜੇ ਵੇਖੋ ਸਾਨੂੰ ਘੇਰਾ ਪਾਉਣ ਵਾਲੇ ਬਹੁਤੇ ਆਏ ਨਹੀਂ ਹੈਗੇ ਜੀ, ਅਜੇ ਤੇ ਥੋੜੇ ਜਿਹੇ ਪਹੁੰਚੇ ਨੇ। ਹਾਂਜੀ,
ਜਿਮ ਪਪੀਲਕਾ ਲਾਗਿਓ ਲਾਰਾ,
ਪਰ ਪਿੱਛੇ ਇਸ ਤਰ੍ਹਾਂ ਆਉਂਦੇ ਆ ਜਿਵੇਂ ਕੀੜੀਆਂ ਦਾ ਝੁੰਡ ਤੁਰਿਆ ਫਿਰਦਾ ਹੋਵੇ ਨਾ ਜੀ, ਪਿੱਛੇ ਇਸ ਤਰ੍ਹਾਂ ਦੀਆਂ ਫੌਜਾਂ ਆ ਰਹੀਆਂ ਸਨ। ਹਾਂਜੀ,
ਆਵਤ ਬੀਰ ਬਿਲੰਦ
ਹਜ਼ਾਰਾਂ ਪਿੱਛੇ ਆ ਰਹੇ, ਪਿੱਛੇ ਆਉਣ ਵਾਲੇ ਬਿਲਕੁਲ ਆ ਰਹੇ ਰਾਈਟ ਜੀ, ਅੱਗੇ ਵਾਲਿਆਂ ਨੂੰ ਵੀ ਨਹੀਂ ਮਰਨੇ ਰਾਹ ਵਿਖਣ ਦਿੱਤਾ ਜੀ। ਹਾਂਜੀ,
ਘਾਟਾ ਰੁਕਤ ਹੋਤ ਤਕਰਾਈ,
ਤੇ ਸਭ ਨੂੰ ਪਤਾ ਸੀ ਪਿੱਛੋਂ ਫੌਜਾਂ ਜਿਹੜੀਆਂ ਆ ਰਹੀਆਂ ਸੀ ਉਹਨਾਂ ਨੂੰ ਇਹ ਸੀ ਵੀ ਜਦੋਂ ਤੰਗ ਥਾਂ ਤੇ ਰੁਕਣਾ ਸਿੱਖਾਂ ਰਹਿੰਦੇ ਬਹੁਤਿਆਂ ਤੋਂ ਉੱਪਰੋਂ ਗੋਲੀਆਂ ਚੱਲ ਜਾਣੀਆਂ, ਤੇ ਜਿਹੜੇ ਥੋੜੇ ਬਹੁਤੇ ਰਹਿ ਜਾਣਗੇ ਅਸੀਂ ਪਿੱਛੋਂ ਆ ਕੇ ਮਾਰ ਦਿਆਂਗੇ ਗੋਲੀਆਂ। ਹਾਂਜੀ,
ਤਾਉ ਮੁਸ਼ਕਲ ਹਮ ਉਲੰਘਣ ਪਾਈ,
ਹਾਂਜੀ
ਆਨ ਭਏ ਸਤਿਗੁਰੂ ਸਹਾਈ,
ਪਰ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਆਪ ਆ ਕੇ ਇਹਨਾਂ ਦੀ ਸਹਾਇਤਾ ਕਰ ਗਏ ਜੀ, ਆਪ ਆ ਕੇ ਨਾ ਮਹਾਰਾਜ ਸਹਾਇਤਾ ਕਰਤੀ। ਸ਼ੱਕ ਕੋਈ ਨੀ, ਜੇ ਲੋੜ ਪਵੇ ਤੇ ਮਹਾਰਾਜ ਫਿਰ ਆਪ ਪ੍ਰਗਟ ਹੋ ਕੇ ਲਿਸਟ ਵੀ ਲਿਖ ਸਕਦੇ ਨੇ ਜੀ, ਨੰਬਰ ਵੀ ਲਿਖ ਸਕਦੇ ਨੇ ਮਹਾਰਾਜ, ਪਰ ਗੱਲ ਕੀ ਮਿਹਨਤ ਬੰਦਾ ਆਪ ਵੀ ਕਰੇ, ਕ੍ਰੈਡਿਟ ਆਪਣੇ ਸਤਿਗੁਰੂ ਨੂੰ ਦੇ ਦੇ, ਗੁਰੂ ਦੀ ਕਿਰਪਾ ਵਰਤ ਜਾਏਗੀ ਜੀ, ਵਰਤ ਜਾਏਗੀ ਕਿਰਪਾ, ਮਹਾਰਾਜ ਮਿਹਰ ਕਰ ਦਿੰਦੇ ਨੇ। ਹਾਂਜੀ,
ਮਤ ਹੀਣੇ ਕੀਨੇ ਰਿਪਰਾਈ,
ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਨਾ ਜੀ ਉਹਨਾਂ ਦੀ ਮਤ ਹੀ ਮਾਰ ਦਿੱਤੀ ਜੀ ਪਹਾੜੀਆਂ ਦੀ ਜੀ, ਉਹਨਾਂ ਨੂੰ ਰਾਹ ਹੀ ਲੱਭੇ ਕੋਈ ਨਾ ਜਿੱਥੇ ਜਾ ਕੇ ਘੇਰਾ ਪਾਉਣਾ ਜੀ, ਮਹਾਰਾਜ ਨੇ ਐਸੀ ਮਿਹਰ ਕਰ ਦਿੱਤੀ ਜੀ। ਇਹ ਤੋਂ ਅੱਗੇ ਪ੍ਰਸੰਗ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਮਹਾਰਾਜ ਬੜੀ ਕਿਰਪਾ ਕਰਦੇ ਜੀ, ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਨਾ ਜੀ ਉੱਧਰ ਬੈਠੇ ਬਠਿੰਡੇ ਵਾਲੇ ਇਲਾਕੇ ਵਿੱਚ ਜੀ, ਮਾਲਵੇ ਵਿੱਚ ਜੀ, ਉੱਥੇ ਜੰਗ ਹੋਣੀ ਸੀਗੀ ਜੀ, ਗੁਰੂ ਸਾਹਿਬ ਜੀ ਦੀ ਨਹੀਂ ਕਿਸੇ ਸਿੱਖਾਂ ਉਹ ਵਾਹਿਗੁਰੂ ਬਸਤੀ ਵਾਲਿਆਂ ਦੀ, ਉਹਨਾਂ ਨੂੰ ਥਾਂ ਨਹੀਂ ਸੀ ਦਿੰਦੇ ਜੀ ਕਾਲੇ ਖਾਂ ਨੂੰ, ਅਤੇ ਉਹਨਾਂ ਨਾਲ ਰਿਸ਼ਤਾ ਨਹੀਂ ਕੋਈ ਕਰਦਾ ਹੁੰਦਾ। ਮਹਾਰਾਜ ਕਹਿੰਦੇ ਜਾਓ ਹੁਣ ਤੁਰ ਪਓ, ਜਿੱਥੇ ਜਾ ਕੇ ਸ਼ਾਮ ਪੈ ਜਾਏਗੀ ਪੜਾਅ ਕਰ ਲਿਓ, ਉੱਥੇ ਘਰ ਬਣਾ ਲਿਓ, ਉਹ ਥਾਂ ਤੁਹਾਡੀ ਹੋਏਗੀ। ਕਹਿਣ ਲੱਗੇ ਉਹ ਜਿੱਥੇ ਜਾ ਕੇ ਰੁਕੇ ਉਹ ਥਾਂ ਬੜੇ ਵੱਡੇ ਗੁੰਡੇ ਦੀ ਸੀਗੀ ਜੀ, ਬੜਾ ਵੱਡਾ ਆਪਣੇ ਆਪ 'ਚ ਮੰਨਿਆ ਪਰਮੰਨਿਆ ਗੁੰਡਾ ਸੀਗਾ ਜੀ ਉਹ ਜੀ, ਉਹ ਕਵੇ ਮੈਂ ਤੁਹਾਨੂੰ ਮਾਰ ਦੇਣਾ। ਕਾਲਾ ਜੀ ਮਹਾਰਾਜ ਕੋ ਆਏ, ਕਾਲੇ ਖਾਂ ਗੁਰੂ ਹਰ ਰਾਏ ਸਾਹਿਬ ਕੋ ਆਇਆ, ਮਹਾਰਾਜ ਉਹਨੇ ਮਾਰ ਦੇਣਾ ਸਾਨੂੰ। ਮਹਾਰਾਜ ਕਹਿੰਦੇ ਤੁਸੀਂ ਭਰੋਸਾ ਰੱਖ ਕੇ ਚੱਲੋ, ਅਸੀਂ ਤੁਹਾਡੇ ਨਾਲ ਹੀ ਹਾਂ, ਤਗੜੇ ਹੋ ਕੇ ਜੰਗ ਕਰੋ। ਉਹ ਬਰਸ਼ੇਬਾਜ਼ ਬੜਾ ਵੱਡਾ ਸੀ ਗੁੰਡਾ, ਤੀਰ ਚਲਾਉਣ ਵਾਲਾ ਸੀ, ਤੇਗ ਚਲਾਉਣ ਵਾਲਾ ਸੀਗਾ, ਜੰਗ ਹੁੰਦਾ ਹੀ ਉਹ ਬੜਾ ਵੱਡਾ ਸੂਰਮਾ ਤੇ ਕਾਲੇ ਖਾਂ ਆਮ ਜਿਹਾ ਹੀ ਬੰਦਾ ਜੀ। ਹਾਂਜੀ, ਜੰਗ ਹੁੰਦਾ ਹੀ ਮਹਾਰਾਜ ਆਪਣੇ ਪਲੰਘੇ ਤੇ ਬੈਠੇ ਸਾਰੀ ਜੰਗ ਵੇਖ ਰਹੇ ਜੀ, ਮਹਾਰਾਜ ਕਿਤੇ ਬੈਠੇ ਤੇ ਜੰਗ ਕਿਤੇ ਹੋ ਰਹੀ ਜੀ, ਤੇ ਮਹਾਰਾਜ ਪਲੰਘੇ ਤੇ ਬੈਠੇ ਹੀ ਸਾਰੀ ਜੰਗ ਵੇਖੀ ਜਾਣ, ਆ ਕੈਮਰੇ ਕੁਮਰੇ ਲਾ ਕੇ ਤੇ ਪਲੰਘੇ ਤੇ ਬਹਿ ਕੇ ਹੁਣ ਵਹਿੰਦੇ, ਤੇ ਮਹਾਰਾਜ ਦਾ ਕੈਮਰਾ ਤੇ ਸਦਾ ਹੀ ਆਉਣ ਰਹਿੰਦਾ ਹੈ ਜੀ, ਰੱਬ ਦਾ ਸੀਸੀਟੀਵੀ ਕੈਮਰਾ ਸਦਾ ਹੀ ਆਉਣ ਹੈ ਜੀ, ਸਤਿਗੁਰੂ ਦਾ ਸਦਾ ਹੀ ਆਉਣ ਹੈ ਜੀ। ਹਾਂਜੀ, ਉਹ ਮਹਾਰਾਜ ਵੇਖਣ ਦਾ ਇਹ ਸਾਰੀ ਗੱਲ, ਉਹ ਜਿਹੜਾ ਵੱਡਾ ਗੁੰਡਾ ਸੀ ਉਹਨੇ ਸਾਧ ਸੰਗਤ ਬਰਸ਼ਾ ਮਾਰਨਾ ਸੀ ਕਾਲੇ ਖਾਂ ਨੂੰ। ਕਾਲੇ ਖਾਂ ਨੂੰ ਉਹਨੇ ਬੜੀ ਜ਼ੋਰ ਨਾਲ ਬਰਸ਼ਾ ਮਾਰਿਆ ਤੇ ਜਦੋਂ ਬਰਸ਼ਾ ਆ ਗਿਆ ਨਾ ਜੀ ਇੱਥੇ ਤੇ ਮਹਾਰਾਜ ਗੁਰੂ ਰਾਏ ਸਾਹਿਬ ਦੇ ਲਾਗੇ ਢਾਲ ਪਈ ਸੀਗੀ ਜੀ। ਮਹਾਰਾਜ ਉੱਥੇ ਬੈਠੇ, ਮਹਾਰਾਜ ਨੇ ਉੱਥੇ ਹੀ ਢਾਲ ਅੱਗੇ ਕਰ ਲਈ ਜੀ, ਜਿੱਥੇ ਬੈਠੇ ਸੀ ਨਾ ਗੁਰੂ ਹਰਿਰਾਏ ਸਾਹਿਬ ਜੀ। ਮਹਾਰਾਜ ਨੇ ਉੱਥੋਂ ਹੀ ਢਾਲ ਅੱਗੇ ਕਰ ਲਈ। ਜਦੋਂ ਢਾਲ ਇੱਥੇ ਕੀਤੀ ਤੇ ਬਰਸ਼ੇ ਅੱਗੇ ਜਾ ਕੇ ਢਾਲ ਹੋ ਗਈ ਜੀ, ਗੁਪਤ ਰੂਪ ਵਿੱਚ ਜੀ। ਉੱਥੇ ਵਿਖੇ ਉਹਨੂੰ ਕੀ ਪਤਾ ਵੀ ਇੱਥੇ ਢਾਲ ਹੋ ਗਈ ਅੱਗੇ, ਉਹ ਜ਼ੋਰ ਲਾਵੇ ਤੇ ਬਰਸ਼ਾ ਜਾ ਕੇ ਵੱਜੇ ਨਾ ਉਹਨੂੰ ਜੀ। ਬਹੁਤਾ ਜ਼ੋਰ ਲਾਇਆ, ਬਰਸ਼ਾ ਪਾਰ ਕਰ ਗਈ ਢਾਲ, ਮਹਾਰਾਜ ਦੇ ਹੱਥ ਤੇ ਬਰਸ਼ਾ ਆ ਗਿਆ ਜੀ। ਤੇ ਕਾਲੇ ਖਾਂ ਨੂੰ ਮਹਾਰਾਜ ਨੇ ਬਲ ਬਖਸ਼ਤਾ ਬੈਠਿਆਂ ਬੈਠਿਆਂ ਗੁਪਤ ਰੂਪ ਚ। ਕਾਲੇ ਖਾਂ ਨੂੰ ਮੌਕੇ ਤੇ ਦਾ ਲਾਉਣਾ ਆ ਗਿਆ ਜੀ। ਇਹ ਮਹਾਰਾਜ ਵਰਤਦੇ ਜੀ, ਕਈ ਵਾਰੀ ਜਿਹੜੀ ਗੱਲ ਮੌਕੇ ਤੇ ਨਿਕਲ ਜਾਣੀ ਮੁੱਖੋਂ, ਇਹ ਮਹਾਰਾਜ ਵਰਤਦੇ ਨੇ। ਮੌਕੇ ਤੇ ਦਾ ਲਾਉਣਾ ਆ ਗਿਆ, ਉਹਨੇ ਥੱਲੇ ਸੁੱਟਿਆ ਕਾਲੇ ਖਾਂ ਨੇ ਗੁੰਡੇ ਨੂੰ, ਦੁਸ਼ਟ ਨੂੰ, ਤੇ ਮਾਰ ਦਿੱਤਾ ਜੀ ਉਹਨੂੰ ਸ਼ਸਤਰ ਨਾਲ ਜੀ। ਤੇ ਕਾਲੇ ਖਾਂ ਨਾ ਬੜੀ ਟੌਰ ਨਾਲ ਮਹਾਰਾਜ ਕੋ ਆਇਆ, ਗੁਰੂ ਹਰਿਰਾਏ ਸਾਹਿਬ ਕੋ। ਮਹਾਰਾਜ ਵੀ ਫਿਰ ਵਹਿੰਦੇ ਰਹੇ ਜੀ ਉਹਦੀ ਟੌਰ ਚੰਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਾਲੇ ਖਾਂ ਫਿਰ ਜੰਗ ਬਾਰੇ ਤੇ ਸੁਣਾ ਅੱਜ ਕੇ ਆਖੋ।
ਵਾਹਿਗੁਰੂ।
ਤੇ ਕੀ ਹੋਇਆ ਜੰਗ ਵਿੱਚ? ਫਿਰ ਸਾਰੀਆਂ ਗੱਲਾਂ ਸੁਣਾਉਂਦਾ, ਮਹਾਰਾਜ ਮੈਂ ਆਹ ਦਾਹ ਪਾਇਆ, ਮੈਂ ਕਰਤਾ। ਮਹਾਰਾਜ ਕਹਿੰਦੇ, ਅੱਛਾ ਜਦੋਂ ਬਰਸ਼ਾ ਵੱਜਣ ਲੱਗਾ ਉਦੋਂ ਕੀ ਹੋਇਆ ਸੀਗਾ? ਅੱਜ ਕੇ ਆਖੋ। ਮਹਾਰਾਜ ਕਹਿੰਦੇ, ਤੈਨੂੰ ਚੇਤਾ ਭੁੱਲ ਗਿਆ, ਜਦੋਂ ਬਰਸ਼ਾ ਵੱਜਣਾ ਸੀ ਆਹ ਵੇਖ ਢਾਲ ਕਹਿਣ ਲੱਗੇ, ਇਹ ਅੱਗੇ ਕੀਤੀ ਆ ਬਰਸ਼ਾ ਪਾਰ ਹੋਇਆ ਜੀ, ਆਹ ਸਾਡੇ ਹੱਥ ਤੇ ਆ ਲੱਗਾ ਸੀਗਾ ਬਰਸ਼ਾ ਜੀ। ਕਾਲੇ ਖਾਂ ਮਹਾਰਾਜ ਦੇ ਚਰਨਾਂ 'ਚ ਝੁੱਕ ਪਿਆ ਜੀ। ਸਤਿਗੁਰੂ ਗੁਪਤ ਰਹਿ ਕੇ ਵੀ ਬਰਕਤ ਕਰ ਦਿੰਦੇ, ਸਤਿਗੁਰੂ ਪ੍ਰਗਟ ਰਹਿ ਕੇ ਵੀ ਬਰਕਤ ਪਾ ਦਿੰਦੇ ਜੀ, ਮਦਦ ਕਰ ਦਿੰਦੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮਾਤਾ ਗੁਰਦੇਵ ਕੌਰ ਜੀ ਇੰਗਲੈਂਡ ਤੋਂ ਆਏ ਜੀ, ਮੇਰੇ ਲਈ ਕੋਟੀ ਲੈ ਕੇ ਆਏ, ਮੈਂ ਉਸੇ ਵੇਲੇ ਹੀ ਪਾਲੀ ਜੀ, ਉਸੇ ਵੇਲੇ ਹੀ। ਅਤੇ ਅੰਦਰ ਬੈਠੇ ਮੈਨੂੰ ਦੇਣ ਲੱਗੇ, ਮੈਂ ਕਿਹਾ ਇਹੋ ਪਾ ਕੇ ਕਥਾ ਕਰਦੇ ਜੀ। ਹਾਂਜੀ, ਨਾਲ ਭਾਈ ਜੋਗਿੰਦਰ ਸਿੰਘ ਜੀ ਉਹਨਾਂ ਦੇ ਆਏ। ਮੈਂ ਪਿਛਲੀ ਵਾਰੀ ਉਹ ਸਿੰਘ ਬੈਠਾ ਜੀ ਸੰਗਤ 'ਚ, ਇਹ ਮੇਰੇ ਕੋਲ ਕਮਰੇ 'ਚ ਬੈਠਾ ਜੀ, ਅਤੇ ਬਾਣੀ ਪੜ੍ਹ ਰਿਹਾ ਸੀ। ਸਾਡਾ ਕੋਈ ਦਰਬਾਰ ਸਾਹਿਬ ਜਾਣ ਦਾ ਫੁਰਨਾ ਨਹੀਂ ਸੀ, ਦਰਬਾਰ ਸਾਹਿਬ ਸਾਧ ਸੰਗਤ ਬੈਠੇ ਬੈਠੇ ਇੱਕਦਮ ਹੀ ਫੁਰਨਾ ਬਣ ਗਿਆ ਜੀ। ਮਹਾਰਾਜ ਕਿਵੇਂ ਵਰਤਦੇ ਜੀ? ਹਾਂਜੀ, ਅਤੇ ਉਹ ਜਦੋਂ ਫੁਰਨਾ ਬਣ ਗਿਆ ਜੀ, ਅਤੇ ਉਹ ਸਾਨੂੰ ਕੀ ਪਤਾ ਫੁਰਨਾ ਕਿਉਂ ਬਣਿਆ ਜੀ? ਇਹ ਅੰਦਰ 4 ਘੰਟੇ ਬਹਿ ਕੇ ਮਹਾਰਾਜ ਦੀ ਹਾਜ਼ਰੀ 'ਚ ਕੀਰਤਨ ਸੁਣਦੇ ਰਹੇ, ਅਤੇ ਨਾਲ ਅਰਦਾਸ ਕੀਤੀ ਵੀ ਵਿਸ਼ਾਲ ਸਿੰਘ ਨੂੰ ਮਿਲਣਾ ਜੀ, ਲਗਾਓ ਪੈਦਾ ਹੋ ਜਾਂਦਾ, ਮਹਾਰਾਜ ਦੀ ਸਿਫਤ ਸੁਣਨੀ ਆ। ਹਾਂਜੀ, ਅਸੀਂ ਦਰਬਾਰ ਸਾਹਿਬ ਕੋਈ ਫੁਰਨਾ ਨਹੀਂ, ਚਿੱਤ ਚੇਤਾ ਨਹੀਂ, ਤਾਂ ਐਵੇਂ ਤੁਰ ਪਏ ਜੀ। ਹਾਂਜੀ, ਉਹ ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਦੀ ਜਿਹੜੀ ਅੰਦਰ ਦੀ ਅਰਦਾਸ ਹੈ ਨਾ, ਉਹ ਕੰਮ ਕਰ ਰਹੀ, ਮਹਾਰਾਜ ਉਹ ਵਰਤਾ ਰਹੇ ਸਾਰੀ ਜੀ। ਅਤੇ ਉਹ ਅਸੀਂ ਲਾਈਨ 'ਚ ਲੱਗ ਕੇ ਮੱਥਾ ਟੇਕਣ ਆਏ, ਅਤੇ ਦਰਬਾਰ ਸਾਹਿਬ ਦਾ ਅਰਦਾਸੀਆ ਸਿੰਘ ਉਚੇਚਾ ਸਾਨੂੰ ਆਇਆ ਜੀ ਬੁਲਾਉਣ ਵਾਸਤੇ, ਉਹ ਲਾਈਨ 'ਚੋਂ ਕੱਢ ਕੇ ਸਾਨੂੰ ਦੂਜੇ ਰਸਤੇ ਥਾਣੀ ਲੈ ਗਿਆ ਜੀ। ਅਤੇ ਦੂਜੇ ਰਸਤੇ ਦੇ ਵਿੱਚ ਇਹ ਅੱਗੋਂ ਪ੍ਰਗਟ ਹੋ ਗਏ ਜੀ। ਹਾਂਜੀ, ਇਹ ਅੱਗੇ ਖਲੋਤੇ, ਅਤੇ ਬੜਾ ਫਿਰ ਇਹਨਾਂ ਨੇ ਬੈਰਾਗ ਵੀ ਕੀਤਾ ਅਤੇ ਖੁਸ਼ੀ ਵੀ ਜ਼ਾਹਰ ਕੀਤੀ, ਅਤੇ ਨਾਲੇ ਕਹਿੰਦੇ ਮੈਂ ਕੁਝ ਹੋਰ ਮੰਗਦੀ ਅਤੇ ਉਹ ਵੀ ਮੈਨੂੰ ਮਿਲਣਾ ਸੀ ਕਹਿੰਦੇ। ਹੈਂ, ਮੈਂ ਆਖਿਆ ਕੋਈ ਨਹੀਂ, ਤੁਸੀਂ ਹੁਣ ਮੰਗ ਲਓ, ਮਹਾਰਾਜ ਹੁਣ ਦੇ ਦੇਣਗੇ ਜੀ, ਮਹਾਰਾਜ ਸਾਡੇ ਹੀ ਨੇ ਸੱਚੇ ਪਾਤਸ਼ਾਹ। ਹਾਂਜੀ, ਇਹ ਮੈਂ ਪਿਛਲੀ ਵਾਰੀ ਵੀ ਆਏ, ਹੁਣ ਵੀ ਇਹ ਫਿਰ ਆਏ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ, ਮੈਂ ਦਿਲੋਂ ਇਸ ਮਾਤਾ ਜੀ ਦਾ ਇਹਨਾਂ ਦਾ ਬੜਾ ਸਤਿਕਾਰ ਕਰਦਾ ਜੀ। ਭਗਤੀ ਵਾਲੇ ਨੇ, ਨੇਕ ਨੇ, ਮਹਾਰਾਜ ਇਹਨਾਂ 'ਤੇ ਬਹੁਤ ਕਿਰਪਾ ਕਰਨ ਸੱਚੇ ਪਾਤਸ਼ਾਹ। ਭਾਈ ਜੋਗਿੰਦਰ ਸਿੰਘ ਜੀ, ਮਾਤਾ ਗੁਰਦੇਵ ਕੌਰ ਜੀ ਇੰਗਲੈਂਡੋਂ ਆਏ, ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਨੂੰ ਭੁੱਲਾਂ ਚੁੱਕਾਂ ਦੀ ਮੈਨੂੰ ਖਿਮਾ ਬਖਸ਼ਿਸ਼ ਕਰਿਓ, ਤੇ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।